1 in Napanee. Ahuji, koi appointment nahi, drive-thru facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
हर गुलशन गुलजार रहे, जिंदगी दे विच प्यार रहे, रंग रोशनी लफ्जां ते जज्बातां दी खुशबू बंडदा रेडियो प्रोग्राम इंतजार, तुहाडे जज्बातां दी तर्जमानी करदा गीत संगीत मनोरंजन नाल लबरेज रेडियो प्रोग्राम इंतजार। इंतजार,
देश दुनिया दीआं ताज़ा तरीन खबरां अते टॉक शो रेडियो इंतजार।
No! ਅੱਧੀ ਕਮਾਈ ਤੇ ਇਹ ਟੀਵੀ ਇੰਟਰਨੈਟ ਤੇ ਫੋਨ ਪੈਕੇਜਸ ਤੇ ਨਿਕਲ ਜਾਂਦੀ ਹੈ।
ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਓ ਤੇ ਟੋਨੀ ਜੌਲ ਨੂੰ ਕਾਲ ਕਮਾਓ।
ਪੰਜਾਬੀ, ਹਿੰਦੀ, ਕ੍ਰਿਕਟ, ਸਪੋਰਟਸ ਤੇ ਇੰਗਲਿਸ਼ ਚੈਨਲ
ਤੇ ਨਾਲ ਹੀ ਇੰਟਰਨੈਟ ਫੋਨ ਪੈਕੇਜਸ ਲਈ ਅੱਜ ਹੀ ਕਰੋ ਕਾਲ
416-868-2020।
ਇੰਟਰਨੈਟ ਤੇ ਸਸਤੇ ਕਾਲ ਲੈ ਕੇ ਆਇਆ ਟੋਨੀ ਜੌਲ।
ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੀਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-843-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਸਾਰੀ ਥਕਾਵਟ ਦੂਰ ਹੋ ਗਈ ਹੈ।
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ। 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ। ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ।
ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991, ਓਫਿਸਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
ਇੱਥੇ ਉਹ ਵੀ ਬੈਠੇ ਨੇ ਜਿਨ੍ਹਾਂ ਵਿੱਚ ਜ਼ਮੀਰ ਨਹੀਂ ਹੈ, ਲੇਕਿਨ ਜ਼ਮੀਰ ਬਹੁਤ ਹੈ। ਜ਼ਮੀਰ ਤੋਂ ਬਿਨਾਂ ਬੰਦਾ ਇੱਥੇ ਬੈਠ ਨਹੀਂ ਸਕਦਾ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਇਸੇ ਤਰ੍ਹਾਂ ਖਿੱਚ ਕੇ ਰੱਖਣਾ ਕੰਮ।
ਜਿੱਤ ਹੋ ਗਈ ਮਜ਼ਦੂਰ ਕਿਸਾਨਾਂ ਦੀ, ਮੇਰੇ ਦੇਸ਼ ਦੀਆਂ ਸੋਹਣੀਆਂ ਜਵਾਨਾਂ ਦੀ, ਮੇਰੇ ਦੇਸ਼ ਦੀਆਂ ਸੋਹਣੀਆਂ ਜਵਾਨਾਂ ਦੀ।
WTOR 770 ਨੂੰ ਆਨ ਕਰ ਚੁੱਕੇ ਸਾਰੇ ਹੀ ਭੈਣ ਭਰਾਵਾਂ ਨੂੰ ਟੋਨੀ ਜੌਲ ਵੱਲੋਂ ਬੜੇ ਪਿਆਰ ਤੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੰਡੇ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ, ਔਰ ਆਪਣਾ ਸਾਥ 10 ਵਜੇ ਤੱਕ ਰਹੇਗਾ। ਇਸ ਦੌਰਾਨ ਜਿੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ, ਤੁਹਾਡੀਆਂ ਫੋਨ ਕਾਲਾਂ ਵੀ ਲਵਾਂਗੇ, ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜਨ ਨੂੰ, ਪ੍ਰੋਗਰਾਮ ਸੁਣਨ ਦੇ ਜਿਹੜੇ ਕੁਝ ਜ਼ਰੀਏ ਆ, ਉਹਨਾਂ ਦੀ ਮੈਂ ਸਾਂਝ ਪਾਉਂਦਾ ਰਹਿੰਦਾ। ਸਾਡਾ ਲੋਕਲ ਨੰਬਰ 647-5900-647-8724900। ਤੁਸੀਂ ਆਪਣੇ ਫੋਨ ਤੇ ਡਾਇਲ ਕਰਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਆ। ਇਸੀ ਤਰ੍ਹਾਂ ਪ੍ਰੋਗਰਾਮ ਇਸ ਵੇਲੇ ਜਿੱਥੇ ਜੀ WTOR 770 ਦੀ ਫ੍ਰੀਕੁਐਂਸੀ ਤੇ ਲਾਈਵ ਆ, ਉੱਥੇ ਹੀ ਤੁਸੀਂ ਵਿਜ਼ਨ ਪੰਜਾਬ ਟੀਵੀ ਤੇ भी लाइव देख सकते हैं तो फेसबुक जौहल टोनी जां जौहल टोनी जौहल जां नरेंद्र जसवाल मंगा भाजी उन्हां दी फेसबुक ते भी देख सकते हैं जी। तो जिहड़े जिहड़े भैन भरा फेसबुक ते जिदा जिदा जुड़नगे उन्हां दा भी आपां नां अगे चल के सांझा करांगे, पर संडे दी हमेशा दी तरह महफल दे विच अज्ज हाजी लवाउंदे आ जी पहला मंगे वीरे दी, तो फिर तुहाडे नाल गल्लां बातां दा सिलसिला शुरू करदे आ। प्रोग्राम दे दौरान तुसीं कोई भी सांझ पाउणी होवे, कोई भी गल्लबात करनी होवे, 416-620-1778 आ अपना नंबर, ते प्रोग्राम तो बाद तुसी मेरे नाल कोई भी गलबात करनी होई तो मेरा नंबर है जी 416-818-2020। मंगा भाजी तुहाडा स्वागत।
जौहल साहब धन्नवाद, मेरे वालों सारे ही जिन्ने भी साडे लिसनर देश विदेश च दूर दूर तक तक साडी आवाज जांदी पिक्चर जांदी आ सारयां नूं प्यार भरी सत श्री अकाल नमस्कार आदाब ते वेरी वेरी गुड मॉर्निंग संडे दे प्रोग्राम दी जी।
बिल्कुल जी, और फेसबुक ते जिहड़े भी भैन भरा जुड़े हुए उन्हां दे विच मेरा जी क्लास फेलो जीता वीरा साडे नाल इंग्लैंड तो जुड़िया होया आ
रंधावा साहब।
बिल्कुल जी, असीं इक्को स्कूले पढ़े ਤਾਂ ਇਕੱਠੇ ਹੀ ਜਿਹੜੇ ਜੀ ਜਵਾਨ ਹੋਏ ਤਾਂ ਉਸ ਤੋਂ ਬਾਅਦ ਜੀਤਾ ਵੀਰਾ ਚਲਾ ਗਿਆ ਸੀਗਾ ਜੀ ਨਿਊਜ਼ੀਲੈਂਡ, ਅਤੇ ਆਪਾਂ ਆ ਗਏ ਸੀ ਇੱਧਰ, ਅਤੇ ਉੱਥੋਂ ਫਿਰ ਚਲਾ ਗਿਆ ਜੀ ਇੰਗਲੈਂਡ, ਅਤੇ ਹੁਣ ਇੰਗਲੈਂਡ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜੀ। ਅਤੇ ਉਹਨਾਂ ਦਾ ਵੱਡਾ ਭਰਾ ਜੀ ਜੱਗੀ ਜਗਜੀਤ ਸਿੰਘ ਹੋਣਾ ਉਹਨਾਂ ਦੇ ਨਾਲ ਮੇਰਾ ਬਹੁਤ ਪਿਆਰ ਸੀਗਾ ਜੀ, ਸਾਡੇ ਤੋਂ 2 ਸਾਲ ਵੱਡੇ, ਅਤੇ ਬੜਾ ਕੁਛ ਸਿੱਖਿਆ ਉਹਨਾਂ ਭਰਾਵਾਂ ਦੇ ਕੋਲੋਂ। ਫਿਰ ਜੀ ਹੌਲੀ ਹੌਲੀ ਵਿਛੋੜੇ ਪੈ ਗਏ, ਵਿਛੋੜਿਆਂ ਤੋਂ ਬਾਅਦ ਫਿਰ ਅਸੀਂ ਤਕਰੀਬਨ 2 ਵਾਰੀ ਜਾਂ 3 ਵਾਰੀ ਮੰਗੇ ਵੀਰੇ ਇੰਡੀਆ ਨੂੰ ਗਏ, ਇੱਕ ਦੂਜੇ ਨਾਲ ਗੱਲਬਾਤ ਕੀਤੇ ਤੋਂ ਬਗੈਰ ਹੀ ਤਾਂ ਇੰਡੀਆ ਜਾ ਕੇ ਰੱਬ ਨੇ ਸਾਡੇ ਮਿਲਾਪ ਕਰਾਤੇ 15 ਤੋਂ 20 ਸਾਲਾਂ ਦੇ ਵਿੱਚ 3 ਵਾਰੀ।
ਇਹਨੂੰ ਕਹਿੰਦੇ ਆ ਨਾ ਜੀ ਦਿਲ ਮਿਲੇ ਦੇ ਮੇਲੇ। ਸੋ ਜਦੋਂ ਤੁਸੀਂ ਚਾਹ ਰੱਖਦੇ ਆ ਜਾਂ ਦਿਲ ਦੇ ਵਿੱਚ ਆ, ਇੱਕ ਇਹ ਕਹਿੰਦੇ ਆ ਕਹਿੰਦੇ ਕਈ ਵਾਰੀ ਤੁਸੀਂ ਦਿਮਾਗ ਦੇ ਵਿੱਚ ਕੁਛ ਸੋਚਦੇ ਹੁੰਦੇ ਆ ਅਤੇ ਜਿਹਦੇ ਬਾਅਦ ਸੋਚਦੇ ਨਾ ਫੋਨ ਆ ਜਾਂਦਾ ਆ। ਇਹ ਕਹਿੰਦੇ ਵੀ ਇਸ ਜਿਹੜੇ ਗ੍ਰਹਿ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਨਾ ਸਟਾਰਸ, ਇਹ ਉਹਨਾਂ ਦੇ ਰਾਹੀਂ ਕਹਿੰਦੇ ਜਾਣੀ ਕਿ ਇਹ ਕੋਈ ਚਮਤਕਾਰ ਨਹੀਂ ਹੈ ਜਾਂ ਕੁਛ ਨਹੀਂ ਆ। ਕਹਿੰਦੇ ਵੀ ਜਿਹੜੀ ਦੇਖੋ ਜੇ ਇੱਕ ਫੋਨ ਇੱਥੋਂ ਆਪਾਂ ਮਿਲਾਉਂਦੇ ਹਾਂ ਦੂਜੇ ਪਾਸੇ ਮਿਲ ਜਾਂਦਾ ਆ, ਅਤੇ ਦਿਮਾਗ ਦੀਆਂ ਵੀ ਜਿਹੜੀਆਂ ਕਿਰਨਾਂ ਆ ਇਹ ਬਾਹਰ ਨਿਕਲਦੀਆਂ ਆ ਨਾ, ਦਿਮਾਗ ਦੀ ਸੋਚ ਬੰਦੇ ਦੇ ਦਿਮਾਗ ਇਹ ਵੀ ਊਰਜਾ ਲੈਂਦੇ ਆ, ਇਹ ਵੀ ਕਿਰਨਾਂ ਜਿਹੜੀਆਂ ਆ ਹਵਾ ਦੇ ਵਿੱਚ ਜਾਣੀ ਘੁੰਮ ਘੁਮਾ ਕੇ ਕਿਸੇ ਨਾ ਕਿਸੇ ਪਾਸੇ ਜਾ ਕੇ ਕਹਿੰਦੇ ਕਨੈਕਟ ਹੁੰਦੀਆਂ ਆ ਜਾ ਕੇ, ਅਤੇ ਇੱਦਾਂ ਤੁਸੀਂ ਬਹੁਤ ਵਾਰੀ ਇਹ ਗੱਲ ਤੁਹਾਡੇ ਨਾਲ ਵੀ ਆਮ ਜਿਹੜੇ ਜਿੰਨੇ ਸਾਡੇ ਸਰੋਤੇ ਸੁਣਦੇ ਆ ਕਾਲ ਕਰਕੇ ਵੀ ਦੱਸ ਸਕਦੇ ਆ, ਇਹ ਉਹਨਾਂ ਦੇ ਨਾਲ ਵੀ ਆਮ ਤੌਰ ਤੇ ਇੱਦਾਂ ਕਈ ਵਾਰੀ ਹੋਇਆ ਹੋਣਾ ਵੀ ਜੇ ਕਈ ਵਾਰੀ ਸੋਚਦੇ ਹੁੰਦੇ ਆ ਤੇ ਫੋਨ ਜਿਹੜਾ ਆ ਉਹ ਆ ਜਾਂਦਾ।
ਬਿਲਕੁਲ ਜੀ, ਬਹੁਤ ਵਾਰੀ ਇਸ ਤਰ੍ਹਾਂ ਹੀ ਹੁੰਦੀ ਆ ਕਿ ਇਹ ਪਤਾ ਨਹੀਂ ਰੱਬ ਵੱਲੋਂ ਹੀ ਕੋਈ ਚਮਤਕਾਰ ਨਹੀਂ ਜੀ ਕਨੈਕਟਿਵਿਟੀ ਕਿਸੇ ਨਾਲ ਜੁੜ ਜਾਂਦੀ ਆ, ਤੇ ਬਿਲਕੁਲ ਜੀ ਰੱਬ ਇਸ ਤਰ੍ਹਾਂ ਜਿਹੜੇ ਜੀ ਯਾਰਾਂ ਦੋਸਤਾਂ ਦੇ ਨਾਲ ਪਿਆਰ ਬਣਾਈ ਰੱਖੇ ਤਾਂ ਮੇਲੇ ਕਰਾਉਂਦਾ ਰਹੇ ਜੀ। ਇਹ ਸੀ ਜੀ ਇੱਕ ਗੀਤ ਜਿਹੜਾ ਜੀ ਕੁਲਦੀਪ ਮਾਨਕ ਹੋਣਾ ਦੀ ਆਵਾਜ਼ ਦੇ ਵਿੱਚ ਤੁਹਾਡੇ ਨਾਲ ਜਿਹੜੀ ਸਾਂਝ ਪਾਈ ਆ ਅੱਜ ਖਬਰਾਂ ਆਪਾਂ ਬੜੀ ਜਲਦੀ ਲੈ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਛ ਵੀ ਹੋ ਰਿਹਾ ਉਹ ਬੜਾ ਮੰਦਭਾਗਾ ਹੋਣਾ ਜਿਹੜਾ ਸ਼ੁਰੂ ਹੋਇਆ ਆ ਹਲੇ ਦਰਬਾਰ ਸਾਹਿਬ ਦੀ ਘਟਨਾ ਦੇ ਕਹਿੰਦੇ ਹੁੰਦੇ ਸਾਹੀ ਵੀ ਨਹੀਂ ਸੁੱਕੀ ਸੀ ਤਾਂ ਨਿਜ਼ਾਮਦੀਪੁਰ ਦੇ ਵਿੱਚ ਇੱਕ ਹੋਰ ਜਿਹੜੀ ਦੁਖਦਾਈ ਘਟਨਾ ਹੋਈ ਆ ਉਹਦੇ ਤੇ ਆਪਾਂ ਬੜੀ ਜਲਦੀ ਨਵਨੀਤ ਕੌਰ ਉਹਨਾਂ ਦੇ ਕੋਲੋਂ ਗੱਲਬਾਤ ਜਿਹੜੀ ਉਹਨਾਂ ਨਾਲ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੀ ਰੰਧਾਵਾ ਬ੍ਰਦਰਸ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੀ ਹੈ ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਸੁੱਖਾ ਤੇ ਸਰਜੀਤ ਤੁਸੀਂ ਆਪਣੇ ਟਰੱਕ ਟ੍ਰੇਲਰ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਇੱਕ ਵਾਰੀ ਇਹਨਾਂ ਦੇ ਨਾਲ ਜਿਹੜੀ ਜੀ ਤੁਸੀਂ ਗੱਲਬਾਤ ਕਰ ਲੈਣੀ ਆ ਸੁੱਖੇ ਵੀਰੇ ਦਾ ਨੰਬਰ ਹੈ 647-707-7780 ਸਰਜੀਤ ਵੀਰੇ ਦਾ ਨੰਬਰ ਹੈ ਜੀ 647-970-10-11 1700 ਰੋਡ ਮਿਸੀ ਸਾਗਾ ਦੇ ਵਿੱਚ ਜਿਹੜਾ ਜੀ ਇਹਨਾਂ ਦਾ ਬੜਾ ਵੱਡਾ ਅੱਡਾ ਕੱਡਾ ਉੱਥੇ ਜਾ ਕੇ ਤੁਸੀਂ ਆਪਣੇ ਟਰੱਕ ਟ੍ਰੇਲਰ ਦੇ ਤੁਸੀਂ ਅਲਾਈਨਮੈਂਟ ਵਗੈਰਾ ਦਾ ਕੋਈ ਵੀ ਕੰਮ ਕਰਵਾਉਣਾ ਤੇ ਜਾਂ ਫਿਰ ਕਰਵਾਉਣੇ ਕਿਸੇ ਵੀ ਤਰ੍ਹਾਂ ਦੇ ਟਾਇਰਾਂ ਦੇ ਨਾਲ ਰਿਲੇਟਡ ਕੋਈ ਵੀ ਕੰਮ ਤੇ ਇਹਨਾਂ ਨੰਬਰਾਂ ਤੇ ਗੱਲਬਾਤ ਕਰ ਲਿਓ ਜੀ 647-707-7780 ਇੰਡੀਆ ਨੂੰ ਪੈਸੇ ਭੇਜਣੇ ਜਾਂ ਤੁਸੀਂ ਇੰਡੀਆ ਤੋਂ ਪੈਸੇ ਮੰਗਵਾਉਣੇ ਆ ਡਾਲਰ ਦਾ ਵਧੀਆ ਰੇਟ ਲੈਣਾ ਤਾਂ ਫਿਰ ਗੋਲਡਨ ਸਟਾਰ ਫੋਰਨ ਐਕਸਚੇਂਜ ਦੇ ਮਾਲਕ ਜਸਵੀਰ ਸਿੰਘ ਢਿੱਲੋਂਹਣਾ ਦੇ ਨਾਲ ਕਰ ਲੈਣੀ ਆ ਤੁਸੀਂ ਗੱਲਬਾਤ ਤਾਂ ਇਹਦੇ ਨਾਲ ਹੀ ਆ ਜੀ ਸਵੀਟ ਮਹਿਲ ਸਵੀਟ ਮਹਿਲ ਸਵੀਟ ਮਹਿਲ ਤਿਉਹਾਰਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਤੁਸੀਂ ਆਪਣੇ ਪਿਆਰਿਆਂ ਨੂੰ ਮਠਿਆਈ ਵਾਲੇ ਡੱਬੇ ਜਿਹੜੇ ਬਣੇ ਬਣਾਏ ਦੇਣੇ ਆ ਤਾਂ ਤੁਸੀਂ ਗੱਲਬਾਤ ਕਰ ਲੈਣੀ ਆ ਜੀ ਸੁਖਰਾਜ ਕੰਗ ਐਨ ਪਾਰਟੀ ਦੇ ਨਾਲ ਕਿਉਂਕਿ ਇਹਨਾਂ ਨੂੰ ਤੁਸੀਂ ਆਰਡਰ ਦੇ ਦੇਣਾ ਜਾਂ ਫਿਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਪਾਰਟੀ ਵਗੈਰਾ ਕਰਨੀ ਆ ਤੇ ਤਾਂ ਵੀ ਤੁਸੀਂ ਜੀ ਸੁੱਖੇ ਵੀਰੇ ਦੇ ਨਾਲ ਗੱਲਬਾਤ ਕਰ ਲੈਣੀ ਆ 647-207-7810 ਆ ਜੀ ਸੁੱਖੇ ਵੀਰੇ ਦਾ ਨੰਬਰ ਇਸ ਨੰਬਰ ਤੇ ਤੁਸੀਂ ਕਰ ਲੈਣੀ ਆ ਇਹਨਾਂ ਦੇ ਨਾਲ ਗੱਲਬਾਤ ਤੇ ਘਰ ਦੀ ਬੇਸਮੈਂਟ ਬਣਾਉਣੀ ਆ ਤੇ ਜਾਂ ਫਿਰ ਲੈਂਡਸਕੇਪਿੰਗ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਤੁਸੀਂ ਗੱਲਬਾਤ ਕਰ ਲੈਣੀ ਆ ਜੀ ਦੇਵ ਮੁੰਡੀ ਸਾਹਿਬ ਦੇ ਨਾਲ ਤੇ ਮੁੰਡੀ ਸਾਹਿਬ ਦਾ ਜਿਹੜਾ ਤਜਰਬਾ ਆ ਬੜੇ ਲੰਬੇ ਸਮੇਂ ਦਾ ਬਹੁਤ ਵਧੀਆ ਕੰਮ ਕਰਦੇ ਨੇ ਤੇ ਗੱਲਬਾਤ ਦੇ ਲਈ ਨੰਬਰ ਆ ਜਿਹੜਾ ਮੁੰਡੀ ਸਾਹਿਬ ਦਾ ਉਹ ਹੈਗਾ ਜੀ 416-710-7000 ਤੇ ਸਵੀਟ ਮਹਿਲ ਦਾ ਸਿੱਧਾ ਹੀ ਜਿੰਨਾ ਕਿ ਡਾਇਰੈਕਟ ਨੰਬਰ ਆ 416-679-9999 ਤੇ ਇੱਕ ਬੜੇ ਪਿਆਰੇ ਗੀਤ ਦੀਆਂ ਚੰਦ ਲਾਈਨਾਂ ਤੇ ਉਸ ਤੋਂ ਬਾਅਦ ਸਿੱਧਾ ਗੱਲਬਾਤ ਕਰਦੇ ਹਾਂ ਜੀ ਜਿਹੜੀ ਆ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਆ ਪੰਜਾਬ ਦੇ ਵਿੱਚ ਉਹਨਾਂ ਤੇ ਗੱਲਬਾਤ ਕਰਦੇ ਹਾਂ ਜੀ
ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ ਘਰ ਦਿਲ ਤੇ ਪਾਇਆ ਦੁੱਖਾਂ ਨੇ ਸੁੱਖ ਘਰ ਵਿੱਚ ਵੜਦਾ ਨਹੀਂ ਸੁਣਿਆ ਤੂੰ ਐ ਬਖਸ਼ਣ ਹਾਰਾ ਸਾਨੂੰ ਬਖਸ਼ ਦਿਓ ਤੇਰੇ ਲੜ ਲੱਗ ਕੇ ਤਾਂ ਬੰਦਾ ਡੁੱਬ ਕੇ ਹੜਦਾ ਨਹੀਂ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦਾਤਾ ਜੀ
ਬਿਲਕੁਲ ਜੀ ਜੋ ਕੁਛ ਹੋ ਰਿਹਾ ਹੁਣ ਤੇ ਦਾਤੇ ਹਾਥੀ ਡੋਰਾ ਆ ਆਪਾਂ ਚੱਲਦੇ ਨਵਨੀਤ ਕੌਰ ਹੋਣਾ ਦੇ ਕੋਲ ਨਵਨੀਤ ਜੀ ਤੁਹਾਡਾ ਸਵਾਗਤ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਤੇ ਲਾਈਵ
ਬਹੁਤ ਬਹੁਤ ਧੰਨਵਾਦ ਟੋਨੀ ਜੀ ਤੇ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਭਰਵਾਂ ਸਵਾਗਤ ਜੀ
ਬਿਲਕੁਲ ਨਵਨੀਤ ਜੀ ਪਹਿਲਾਂ ਤੇ ਆਪਾਂ ਗੱਲਬਾਤ ਜਿਹੜੀ ਆ ਜੀ ਜੋ ਕੁਛ ਵੀ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੇ ਥੋੜੀ ਜੀ ਗੱਲਬਾਤ ਕਰਨੀ ਆ ਉਸ ਤੋਂ ਬਾਅਦ ਫਿਰ ਨਿਊਜ਼ ਤੇ ਜਿਹੜੇ ਆ ਬਰਾਂਗੇ ਮੰਗਾ ਭਾਜੀ ਹੋਣਾ ਕਰਦੇ ਤੁਹਾਡੇ ਨਾਲ ਗੱਲਬਾਤ
ਸਤਿ ਸ੍ਰੀ ਅਕਾਲ ਨਵੀ ਜੀ ਬੜੀਆਂ ਖਬਰਾਂ ਜਿਹੜੀਆਂ ਆ ਜੀ ਕੱਲ ਤੋਂ ਹੀ ਡਿਸਟਰਬਿੰਗ ਵਾਲੀਆਂ ਆ ਰਹੀਆਂ ਆ ਤੇ ਜਿਵੇਂ ਕੱਲ ਦਰਬਾਰ ਸਾਹਿਬ ਦੀ ਜਿਹੜੀ ਆ ਘਟਨਾ ਤੋਂ ਬਾਅਦ ਬੇਅਦਬੀ ਦੀ ਘਟਨਾ ਤੋਂ ਬਾਅਦ ਕਿਉਂਕਿ ਉੱਥੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਜਿਹੜੀ ਆ ਗਈ ਸੀ ਪਰ ਉਸ ਦੇ ਨਾਲ ਹੀ ਜਿਹੜੀ ਆ ਨਿਜ਼ਾਮਪੁਰ ਮੌੜ ਕਪੂਰਥਲਾ ਦੇ ਵਿੱਚ ਵੀ ਇੱਕ ਜਿਹੜੀ ਘਟਨਾ ਇਹ ਘਟ ਗਈ ਆ ਪਰ ਉੱਥੇ ਦੀ ਜਿਹੜੀ ਸਟੇਟਮੈਂਟ ਆ ਡੀ ਐਸ ਪੀ ਉਹਨਾਂ ਦੀ ਉਹ ਕਿਸੇ ਹੋਰ ਪਾਸੇ ਵੱਲ ਇਸ਼ਾਰਾ ਕਰ ਰਹੀ ਹੈ ਕੀ ਕੋਈ ਕੀ ਹੋ ਰਿਹਾ
ਜੀ ਬਿਲਕੁਲ ਪਹਿਲਾਂ ਤੇ ਮੈਂ ਤੁਹਾਨੂੰ ਮੰਗਾ ਜੀ ਕੱਲ ਵਾਲੀ ਘਟਨਾ ਬਾਰੇ ਕੁਛ ਦੱਸ ਦੇਣੀ ਆ ਕਿ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਾਡੇ ਸਿੱਖਾਂ ਦੇ ਸਰਵਉੱਚ ਸਥਾਨ ਨੇ ਸਿੱਖਾਂ ਦੇ ਨਹੀਂ ਹਰ ਧਰਮਾਂ ਦੇ ਹਰ ਧਰਮਾਂ ਦੇ ਲੋਕਾਂ ਦੇ ਉੱਥੇ ਜਿਹੜਾ ਹੈ ਮੋਸਟ ਵੈਲਕਮ ਹੁੰਦਾ ਹੈ ਹਨਾ, ਬਿਨਾਂ ਕਿਸੇ ਪੁੱਛਗਿੱਛ ਤੋਂ ਤੁਸੀਂ ਜਾਓ ਗੁਰੂ ਘਰ ਮੱਥਾ ਟੇਕੋ। ਸਾਡਾ ਸਿੱਖ ਧਰਮ ਹੈ ਹੀ ਇੰਨਾ ਮਹਾਨ ਕਿ ਸਾਰਿਆਂ ਨੂੰ ਵੈਲਕਮ ਕੀਤਾ ਜਾਂਦਾ, ਪਰ ਉੱਥੇ ਜਿਹੜੀ ਕੱਲ ਬੇਦਬੀ ਦੀ ਘਟਨਾ ਵਾਪਰੀ ਉਹ ਮੈਂ ਖੁਦ ਬਹੁਤ ਡਿਸਟਰਬ ਹੋਈ ਉਸ ਤੋਂ ਬਾਅਦ, ਕਿਉਂਕਿ ਪਹਿਲਾਂ ਅਸੀਂ ਸੁਣੀਆਂ ਨੇ ਜਿੰਨੀਆਂ ਵੀ ਖਬਰਾਂ ਆਈਆਂ ਨੇ ਹੁਣ ਤੋਂ ਪਹਿਲਾਂ ਕਿੰਨੇ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋਈਆਂ ਨੇ, ਗੁਰਦੁਆਰਾ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਨੇ, ਪਰ ਇਹ ਜਿਹੜਾ ਕੱਲ ਸਾਡੇ ਦਿਲ ਤੇ ਅਟੈਕ ਕੀਤਾ ਗਿਆ ਸਿੱਧੇ ਤੌਰ ਤੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ, ਇਹ ਜਿਹੜਾ ਮਾਮਲਾ ਸੀ ਇਹ ਪ੍ਰੀ ਪਲੈਨਡ ਦੱਸਿਆ ਜਾ ਰਿਹਾ ਐਸ ਪਰ ਪੁਲਿਸ ਸਟੇਟਮੈਂਟ, ਕਿਉਂਕਿ ਹਰਿਮੰਦਰ ਸਾਹਿਬ ਦੀ ਜਿਹੜੀ ਸੀਸੀਟੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀ ਐਂਟਰੈਂਸ ਦੀ, ਉਹਦੇ ਵਿੱਚ ਇਹ ਨਜ਼ਰ ਆਇਆ ਕਿ ਜਿਹੜਾ ਸ਼ਖਸ ਜਿਹਨੇ ਕੱਲ ਜੰਗਲਾ ਟੱਪ ਕੇ ਤਕਰੀਬਨ 4-4.5 ਫੁੱਟ ਦਾ ਉਹ ਜੰਗਲਾ ਹੁੰਦਾ ਜਿਹੜੇ ਆਲੇ ਦੁਆਲੇ ਲਾਇਆ ਹੁੰਦਾ, ਉਹਨੂੰ ਟੱਪ ਕੇ ਉਹਨੇ ਉਹ ਘਟਨਾ ਨੂੰ ਅੰਜਾਮ ਦਿੱਤਾ। ਉਹ ਸ਼ਖਸ ਤਕਰੀਬਨ ਸਵੇਰੇ 11:40 ਤੇ ਦਰਬਾਰ ਸਾਹਿਬ ਐਂਟਰ ਹੋ ਚੁੱਕਿਆ ਸੀ, ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਵਿੱਚ ਹੀ ਰਿਹਾ ਪੂਰੇ ਤੌਰ ਤੇ। ਹੁਣ ਤੁਸੀਂ ਤੁਹਾਨੂੰ ਖੁਦ ਪਤਾ ਕਿ ਕਿੰਨੀ ਲੰਮੀ ਲਾਈਨ ਲੱਗਦੀ ਹੈ ਸੰਗਤਾਂ ਦੇ ਅੰਦਰ ਤੱਕ ਮੱਥਾ ਟੇਕਣ ਲਈ, ਕਿੰਨੀ ਕਿੰਨੀ 2-2 ਘੰਟੇ 3-3 ਘੰਟੇ ਲਾਈਨ ਦੇ ਵਿੱਚ ਵੇਟ ਕਰਨਾ ਪੈਂਦਾ। 11:40 ਤੇ ਉਹ ਸ਼ਖਸ ਅੰਦਰ ਵੜਿਆ ਤੇ ਤਕਰੀਬਨ 6:15 ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਦਰਬਾਰ ਸਾਹਿਬ ਦੇ ਵਿੱਚ, ਤੇ ਰਹਿਰਾਸ ਸਾਹਿਬ ਦੇ ਪਾਠ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ, ਤੇ ਉਸ ਵੇਲੇ ਉਹ ਸ਼ਖਸ ਜੰਗਲਾ ਟੱਪ ਕੇ ਅੰਦਰ ਗਿਆ। ਆਪਾਂ ਸਾਰਿਆਂ ਨੇ ਉਹ ਤਸਵੀਰਾਂ ਵੇਖੀਆਂ ਲਾਈਵ ਜਿਹੜੀਆਂ ਆਈਆਂ ਕਿ ਅੰਦਰ ਗਿਆ ਉਹਨੇ ਕਿਰਪਾਨ ਸਾਹਿਬ ਚੱਕੀ ਥੱਲੋਂ ਤੇ ਨਾਲ ਸੇਵਾਦਾਰਾਂ ਨੂੰ ਉਹਨੇ ਵੰਗਾਰਿਆ, ਦੁਮਾਲਾ ਸਾਹਿਬ ਤੇ ਉਹਨੇ ਆਪਣਾ ਕਦਮ ਰੱਖਿਆ। ਬਹੁਤ ਜਿਹੜੀ ਹੈ ਮੱਧਭਾਗੀ ਘਟਨਾ ਵਾਪਰੀ ਹੈ, ਉਹਨੂੰ ਸੰਗਤ ਦੇ ਹਾਲਾਂਕਿ ਮੌਤ ਦੇ ਘਾਟ ਉਤਾਰ ਦਿੱਤਾ ਕਿ ਸੰਗਤ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਆ ਗਈ ਸੀ। ਬੇਦਬੀ ਕਰਨ ਵਾਲਾ ਜਿਹੜਾ ਸ਼ਖਸ ਹੈ ਉਹ 9 ਘੰਟੇ ਤੱਕ ਦਰਬਾਰ ਸਾਹਿਬ ਦੇ ਕੱਲ ਅੰਦਰ ਰਿਹਾ, ਪ੍ਰੀ ਪਲੈਨਡ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਸਾਜ਼ਿਸ਼ ਸੀ। ਜਿਹੜਾ ਉਹ ਨੌਜਵਾਨ ਸੀਗਾ ਉਹਦੀ ਹਾਲੇ ਤੱਕ ਪਛਾਣ ਨਹੀਂ ਕੀਤੀ ਜਾ ਰਹੀ ਹੈ, ਨਾ ਤੇ ਉਹਦੇ ਕੋਲੋਂ ਕੋਈ ਮੋਬਾਈਲ ਫੋਨ ਮਿਲਿਆ, ਨਾ ਹੀ ਉਹਦੇ ਕੋਲੋਂ ਕੋਈ ਆਈਡੀ ਕਾਰਡ ਮਿਲਿਆ। ਪੂਰੀ ਜਿਹੜੀ ਪੁਲਿਸ ਹੈ ਜਿਹੜੀ ਉਹ ਇਸ ਮਾਮਲੇ ਦੀ ਪੂਰੀ ਜਾਣਕਾਰੀ ਇਕੱਠੀ ਕਰ ਰਹੀ ਹੈ, ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਨੇ, ਇਸ ਤੋਂ ਇਲਾਵਾ ਬਾਹਰ ਜਿਹੜੇ ਹੋਰ ਗਲਿਆਰੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਬਾਹਰ ਮੰਡੀਆਂ ਦੇ ਵਿੱਚ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਪ੍ਰੋਪਰ ਚੈੱਕ ਕੀਤਾ ਜਾ ਰਿਹਾ, ਤਾਂ ਜੋ ਪਤਾ ਲੱਗ ਸਕੇ ਕਿ ਦਰਬਾਰ ਸਾਹਿਬ ਐਂਟਰ ਕਰਨ ਤੋਂ ਪਹਿਲਾਂ ਇਸ ਸ਼ਖਸ ਦੀ ਕੀ ਹਰਕਤਾਂ ਸਨ, ਵੀ ਉਹਨੇ ਬਾਹਰ ਕੀ ਕੀਤਾ, ਇਸ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਕੇਸ ਵੀ ਦਰਜ ਕੀਤਾ ਗਿਆ। ਮੈਂ ਤੁਹਾਨੂੰ ਦੱਸ ਦਵਾਂ ਕਿ ਧਾਰਾ 295A ਤੇ 307 IPC ਦੇ ਤਹਿਤ ਕੇਸ ਦਰਜ ਕਰ ਲਿੱਤੇ ਗਏ ਨੇ ਤੇ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ SIT ਸਪੈਸ਼ਲ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ, ਜੋ ਕਿ 2 ਦਿਨਾਂ ਦੇ ਅੰਦਰ ਇਸ ਮਾਮਲੇ ਤੇ ਸਾਰੀ ਇਨਕੁਆਇਰੀ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਜਿੰਨੇ ਵੀ ਧਾਰਮਿਕ ਸਥਾਨ ਨੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਉੱਥੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਪੰਜਾਬ ਪੁਲਿਸ ਨੂੰ ਵੀ ਹਾਈ ਅਲਰਟ ਤੇ ਰੱਖ ਦਿੱਤਾ ਗਿਆ ਤੇ ਨਾਲ ਹੀ ਜਿਹੜਾ ਇਹ ਸ਼ਖਸ ਸੀ ਉਸਦੀ ਪਛਾਣ ਦੱਸਣ ਵਾਲੇ ਨੂੰ ਬਟਾਲਾ ਪੁਲਿਸ ਦੇ ਵੱਲੋਂ 1 ਲੱਖ ਰੁਪਏ ਦਾ ਇਨਾਮ ਦਾ ਐਲਾਨ ਵੀ ਕੀਤਾ ਗਿਆ ਕਿ ਜੇਕਰ ਕੋਈ ਸ਼ਖਸ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਸਨੂੰ 1 ਲੱਖ ਰੁਪਿਆ ਇਨਾਮ ਦਿੱਤਾ ਜਾਏਗਾ। ਇਹ ਘਟਨਾ ਸੀ ਕੱਲ ਦੀ, ਕੱਲ ਸ਼ਾਮ ਦੀ। ਹੁਣ ਉਸ ਤੋਂ ਬਾਅਦ ਤੁਹਾਡਾ ਦੂਜਾ ਸਵਾਲ ਕਿ ਅੱਜ ਜਿਹੜੀ ਕਪੂਰਥਲਾ ਦੇ ਵਿੱਚ ਬੇਅਦਬੀ ਦਾ ਜਿਹੜੀ ਖਬਰ ਆਈ ਸਵੇਰੇ ਸਵੇਰੇ ਤੇ ਉਸ ਤੋਂ ਬਾਅਦ ਪੁਲਿਸ ਦਾ ਸਟੇਟਮੈਂਟ ਜੋ ਆ ਰਹੀ ਹੈ, ਮੰਗਾ ਜੀ ਕਪੂਰਥਲਾ ਦਾ ਪਿੰਡ ਨਿਜ਼ਾਮਪੁਰ ਹੈਗਾ ਜਿਹੜਾ, ਆਪਾਂ ਸਾਰਿਆਂ ਨੇ ਅੱਜ ਖਬਰ ਸੁਣੀ, ਉੱਥੇ ਜਿਹੜੀ ਬੇਅਦਬੀ ਦੇ ਦੋਸ਼ ਦੇ ਵਿੱਚ ਸੰਗਤ ਦੇ ਵੱਲੋਂ ਇੱਕ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ। SSP ਨੇ ਜਿਹੜੇ ਉਸ ਇਲਾਕੇ ਦੇ ਹਰਕਮਲਪ੍ਰੀਤ ਸਿੰਘ ਖੱਖ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਇਹ ਬੇਅਦਬੀ ਨਹੀਂ ਹੋਈ ਹੈ, ਨਾ ਹੀ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਹੈ, ਕਿਉਂਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਇਹ ਬਿਲਡਿੰਗ ਬਣੀ ਹੋਈ ਹੈ, ਇਹ 2 ਮੰਜ਼ਿਲਾ ਬਿਲਡਿੰਗ ਸੀ, ਥੱਲੇ ਹਾਲ ਬਣਿਆ ਹੋਇਆ ਸੀਗਾ ਤੇ ਨਾਲ ਸੇਵਾਦਾਰਾਂ ਦੇ ਕਮਰੇ ਬਣੇ ਹੋਏ ਸੀ ਤੇ ਉੱਪਰ ਵਾਲੀ ਮੰਜ਼ਿਲ ਦੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਇਹ ਵਿਅਕਤੀ ਨੂੰ ਸਵੇਰੇ ਤੜਕਸਾਰ ਗੁਰਦੁਆਰੇ ਦੇ ਵਿੱਚ ਵੇਖਿਆ ਗਿਆ ਕੁਝ ਹਰਕਤਾਂ ਕਰਦੇ ਹੋਏ, ਉਸ ਵੇਲੇ ਇਹ ਜਿਹੜਾ ਸ਼ਖਸ ਸੀ ਉਹ ਨੀਚੇ ਕਮਰਿਆਂ ਦੇ ਵਿੱਚ ਉਹਨੂੰ ਬੰਦ ਕਰਕੇ ਰੱਖਿਆ ਗਿਆ। ਜਦੋਂ ਪੁਲਿਸ ਉੱਥੇ ਗਈ ਤਾਂ ਉਹ ਕਮਰੇ ਦੇ ਵਿੱਚ ਸੀ। ਪੁਲਿਸ ਇਹ ਇਲਜ਼ਾਮ ਲਗਾ ਰਹੀ ਹੈ ਕਿ ਕੁਝ ਲੋਕਾਂ ਨੇ ਉਸ ਸ਼ਖਸ ਨੂੰ ਬੰਨ ਕੇ ਉਹਦੇ ਨਾਲ ਮਾਰਕੁੱਟ ਕੀਤੀ ਤੇ ਵੀਡੀਓ ਬਣਾ ਕੇ ਆਲੇ ਦੁਆਲੇ ਦੇ ਲੋਕਾਂ ਨੂੰ ਭੜਕਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠਾ ਕਰ ਲਿਆ ਗਿਆ, ਕਿਉਂਕਿ ਸਵੇਰੇ ਸਵੇਰੇ ਦਾ ਸਮਾਂ ਸੀ, ਠੰਡ ਬਹੁਤ ਹੈ ਇਸ ਵੇਲੇ ਤੇ ਹਾਲਾਂਕਿ ਕੋਈ ਇੰਨੀ ਸਵੇਰੇ ਨਹੀਂ ਉੱਠ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ, ਸਵੇਰੇ 4:30-4:45 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਉਹ ਜਿਹੜਾ ਸ਼ਖਸ ਸੀਗਾ ਉਹਨੇ ਸੇਵਾਦਾਰਾਂ ਦੇ ਕਮਰਿਆਂ ਦੇ ਵਿੱਚੋਂ ਇੱਕ ਕੋਟ ਚੋਰੀ ਕੀਤਾ ਹੈ, ਜਿਹੜਾ ਕੋਟ ਉਹਨੇ ਖੁਦ ਪਾਇਆ ਹੋਇਆ ਸੀ। ਇਹ ਵੀ ਹੋ ਸਕਦਾ ਹੈ ਕਿ ਹੋ ਸਕਦਾ ਹੈ ਉਹ ਠੰਡ ਦੀ ਵਜ੍ਹਾ ਕਰਕੇ ਕੋਈ ਥਾਂ ਲੱਭਦਾ ਲੱਭਦਾ ਗੁਰਦੁਆਰੇ ਪਹੁੰਚ ਗਿਆ ਹੋਏ ਤੇ ਉਹਨੇ ਆਪਣੇ ਆਪ ਨੂੰ ਕਵਰ ਕਰਨ ਲਈ ਜੈਕਟ ਜਾਂ ਕੋਟ ਪਾ ਲਈ ਹੋਏ। ਉਹ ਕੋਟ ਕਿਸੇ ਸੇਵਾਦਾਰ ਦਾ ਸੀਗਾ ਉੱਥੇ, ਕਿਉਂਕਿ ਸੇਵਾਦਾਰਾਂ ਦੇ ਉੱਥੇ ਕਮਰੇ ਸਨ। ਪੁਲਿਸ ਕਹਿ ਰਹੀ ਹੈ ਕਿ ਇਹ ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਤਲ ਕੀਤਾ ਗਿਆ, ਐਸ ਐਸ ਪੀ ਦਾ ਕਹਿਣਾ ਹੈ। ਸੋ ਇਸ ਮਾਮਲੇ ਦੇ ਵਿੱਚ 4 ਤੋਂ 5 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਹੁਣ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਏਗੀ। ਜੀ
ਬਿਲਕੁਲ ਜੀ, ਕਿਉਂਕਿ ਹਰਪ੍ਰੀਤ ਜਿਹੜੇ ਕਮਲ ਖੱਖ ਸਾਹਿਬ ਨੇ, ਕਿਉਂਕਿ ਉਹ ਕਪੂਰਥਲਾ ਏਰੀਆ ਜਿਹੜਾ ਆ ਜੀ, ਕਿਉਂਕਿ ਮੈਂ ਤੇ ਬਹੁਤ ਸਾਲਾਂ ਤੋਂ ਉਹਨਾਂ ਦਾ ਵਾਕਫ ਆ, ਉਹ ਕਾਫੀ ਜਿਹੜਾ ਆ ਉਹ ਗਰਾਊਂਡ ਲੈਵਲ ਤੋਂ ਜੁੜੇ ਹੋਏ ਨੇ ਲੋਕਾਂ ਦੇ ਨਾਲ, ਕਾਫੀ ਉਹਨਾਂ ਦੇ ਕੋਲ ਜਾਣਕਾਰੀ ਹੋਏਗੀ। ਪਰ ਅਨਵੀਰ ਜੀ, ਕਿਤੇ ਜਿਵੇਂ ਹੁਣ ਤੁਸੀਂ ਪਹਿਲਾਂ ਮੈਨਸ਼ਨ ਕੀਤੀ ਇਹ ਗੱਲ ਕਿ ਸਾਡਾ ਧਰਮ ਸਭ ਧਰਮਾਂ ਦਾ ਸਤਿਕਾਰ ਸਿਖਾਉਂਦਾ ਆ ਅਤੇ ਹਰ ਇੱਕ ਨੂੰ ਜੀ ਆਇਆ ਕਹਿੰਦਾ ਆ, ਕਿਤੇ ਗੱਲ ਜਿਵੇਂ ਇੱਦਾਂ ਤਾਂ ਨਹੀਂ ਲੱਗਦੀ ਬਈ ਜਿਵੇਂ ਅਸੀਂ ਆਪਾਂ ਸਿੱਖ ਧਰਮ ਦਾ ਪ੍ਰਚਾਰ ਹੀ ਦੁਨੀਆਂ ਦੇ ਵਿੱਚ ਆ ਕਿ ਇਹ ਹਰ ਇੱਕ ਵਰਗ ਦੇ ਲੋਕਾਂ ਨੂੰ ਗਲ ਨਾਲ ਲਾਉਂਦਾ ਆ, ਬਈ ਇਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਬਈ ਜੇ ਗੁਰਦੁਆਰੇ ਦੇ ਵਿੱਚ ਕੋਈ ਹੁਣ ਹੋਰ ਵਰਗ ਦੇ ਲੋਕ ਆਉਣਗੇ ਤੇ ਉਹਨਾਂ ਨੂੰ ਛੱਕੀ ਨਿਗਾਹ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਹੋ ਸਕਦਾ ਆ ਕਿ ਜਿਹੜੀ ਇਹ ਨਫ਼ਰਤ ਦੀ ਜਿਹੜੀ ਰਾਜਨੀਤੀ ਆ, ਕਿਉਂਕਿ ਬਹੁਤ ਪਹਿਲੂ ਆ ਜਿਹਨਾਂ ਦੇ ਉੱਤੇ ਜਿਹੜਾ ਵਿਚਾਰ ਕਰਨਾ ਬਣਦਾ ਦੇਖਣਾ ਬਣਦਾ ਆ, ਫਿਰ ਸਾਡੀ ਆਇਡੈਂਟੀ ਨੂੰ ਬਈ ਇਹ ਤਾਂ ਬੰਦਾ ਜਿਵੇਂ ਇੱਕ ਤਾਲਿਬਾਨ ਸੋਚ ਨੂੰ ਵੀ ਕਹਿ ਲਓ ਬਈ ਕਿ ਬੇਦ ਬੰਦਾ ਮਾਰ ਦਿੰਦੇ ਆ ਵੱਢ ਦਿੰਦੇ ਆ, ਬਹੁਤ ਗੱਲਾਂ ਆ ਜਿਹਨਾਂ ਦੇ ਵਿਚਾਰ ਕਰਨੀ ਬਣਦੀ ਆ। ਅਤੇ ਫਿਰ ਜਦੋਂ ਆਪਾਂ ਸੀ ਸੀ ਟੀ ਵੀ ਦੀ ਫੁਟੇਜ਼ ਨੂੰ ਵੇਖਦੇ ਹਾਂ ਦਰਬਾਰ ਸਾਹਿਬ ਦੀ ਨੂੰ, ਜਦੋਂ ਸਭ ਤੋਂ ਤਾਂ ਮੈਂ ਕਹਿੰਦਾ ਵੀ ਉੱਥੇ ਰਾਮਦਾਸ ਜੀ ਦਾ ਪਹਿਰਾ, ਬਾਬਾ ਬੁੱਢਾ ਜੀ ਦਾ ਪਹਿਰਾ, ਔਰ ਜਿਹੜੇ ਭਾਈ ਸਾਹਿਬ ਬਲਜੀਤ ਸਿੰਘ ਸੀਗੇ ਗ੍ਰੰਥੀ ਸਾਹਿਬ, ਜਵਾਨੀ ਕੰਠ ਕੀਤੀ ਹੋਈ ਬਾਣੀ ਉਹਨਾਂ ਦੀ, ਔਰ ਉਹਨਾਂ ਦਾ ਧਿਆਨ ਜਿਹੜਾ ਆ ਬਿਲਕੁਲ ਵੀ ਉਹ ਸ਼ਖਸ ਜਿਹੜਾ ਆ ਭੰਗ ਨਹੀਂ ਕਰ ਸਕਿਆ। ਬਹੁਤ ਵੱਡਾ ਇਹ ਇੱਕ ਜਿਹੜਾ ਸਬਕ ਸੀਗਾ ਪੂਰੀ ਦੁਨੀਆ ਦੇ ਲਈ। ਔਰ ਫਿਰ ਜਿਹੜਾ ਨਾ ਉੱਥੇ ਪਬਲਿਕ ਹੁੰਦੀ ਆ, ਪਬਲਿਕ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਹੋ ਜਾਂਦਾ ਆ, ਪਰ ਉੱਥੇ ਇੱਕ ਗੱਲ ਦੇਖਣ ਨੂੰ ਮਿਲੀ ਆ ਕਿ ਇੱਕ ਸਿਰ ਦੇ ਉੱਤੇ ਰੁਮਾਲ ਬੰਨਿਆ ਫੁੱਲਾਂ ਵਾਲਾ ਪੂਰਾ ਕਹਿ ਲਓ ਵੀ ਉਹ ਮੁੰਡਾ ਬਿਲਡਅਪ ਲੱਗਦਾ ਮੁੰਡਾ, ਜੇ ਉਹਨੇ ਇੱਕਦਮ ਫੜ ਕੇ ਉਹਨੂੰ ਅੰਦਰੋਂ ਜੰਗਲੇ ਦਿਓ, ਪਹਿਲਾਂ ਉਹ ਉਹਦੇ ਨਾਲ ਹੀ ਕੰਨਾਂ ਦੇ ਕੋਲੋਂ ਉਹਦਾ ਮੂੰਹ ਕ੍ਰੋਸ ਹੁੰਦਾ ਆ ਅਤੇ ਫਿਰ ਉਹਦੇ ਨਾਲੋਂ ਹੀ ਟੱਪਦਾ ਆ। ਫਿਰ ਕਾਫੀ ਕੁਛ ਚੀਜ਼ਾਂ ਜਿਹੜੀਆਂ ਆ ਦੇਖੋ, ਕਿਉਂਕਿ ਇੰਨੀ ਉੱਥੇ ਭੀੜ ਹੁੰਦੀ ਆ, ਕਿਉਂਕਿ ਉਹਦੀ ਮੌਤ ਦੇ ਘਾਟ ਉਤਰਨਾ ਤਾਂ ਉਹਦਾ ਸੁਭਾਵਿਕ ਹੀ ਸੀ, ਕਿਉਂਕਿ ਇੰਨੇ ਲੋਕਾਂ ਦੇ ਵਿੱਚੋਂ ਉਹ ਬਚ ਨਹੀਂ ਸੀ ਸਕਦਾ। ਪਰ ਕਿਤੇ ਨਾ ਕਿਤੇ ਕਈ ਗੱਲਾਂ ਜਿਹੜੀਆਂ ਆ ਉਹ ਸਵਾਲ ਖੜੇ ਕਰਦੀਆਂ ਆ ਬਈ ਕਿਤੇ ਸਾਨੂੰ ਕਿਸੇ ਹੋਰ ਤਰੀਕੇ ਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਮੂਹਰੇ ਰੱਖ ਕੇ ਬਈ ਅਸੀਂ ਤਾਂ ਬੇਅਦਬੀ ਬਰਦਾਸ਼ਤ ਹੀ ਨਹੀਂ ਕਰ ਸਕਦੇ, ਹੁਣ ਜੋ ਹੋ ਗਿਆ ਹੋ ਗਿਆ, ਪੁੱਛਾਂ ਗਿੱਛਾਂ ਬੜੀਆਂ ਹੋ ਗਈਆਂ, ਅਸੀਂ ਤਾਂ ਮੌਕੇ 'ਤੇ ਮਾਰ ਦੇਣਾ, ਕਿਤੇ ਸਾਡੀ ਸਾਨੂੰ ਕਿਤੇ ਡਾਇਰੈਕਸ਼ਨ ਕਿਸੇ ਪਾਸੇ ਨੂੰ ਹੋਰ ਤਾਂ ਨਹੀਂ ਕੀਤੀ ਜਾ ਰਹੀ।
ਬਿਲਕੁਲ, ਇਹਨਾਂ ਸੰਭਾਵਨਾਵਾਂ ਤੋਂ ਵੀ ਮੰਗਾ ਜੀ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਪਤਾ ਕਿ ਇਲੈਕਸ਼ਨ ਵੀ ਆ ਰਹੇ ਨੇ। ਦੂਜੀ ਗੱਲ ਇਹ ਕਿ ਪੰਜਾਬ ਦੇ ਲੋਕਾਂ ਦੀ, ਪੂਰੇ ਭਾਰਤ ਦੇ ਕਿਸਾਨਾਂ ਦੀ ਏਡੀ ਵੱਡੀ ਇਸ ਵੇਲੇ ਜਿੱਤ ਹੋਈ ਹੈ, ਤੁਹਾਨੂੰ ਵੀ ਪਤਾ ਕਿ ਇਸ ਜਿੱਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਕਾਨੂੰਨ ਵਾਪਸ ਵੀ ਲੈ ਲਏ ਗਏ, ਪਰ ਉਸ ਤੋਂ ਬਾਅਦ ਵੀ ਬਾਅਦ ਦੇ ਵਿੱਚ ਮੰਤਰੀਆਂ ਦੇ ਵੱਲੋਂ, ਕੇਂਦਰੀ ਮੰਤਰੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਦਾ ਫਾਇਦਾ ਸੀ, ਇਹ ਗਲਤ ਹੋ ਗਿਆ। ਹਾਲਾਂਕਿ ਉਹਨਾਂ ਨੇ ਕੈਂਸਲ ਕਰਨ ਤੋਂ ਬਾਅਦ ਵੀ ਇਹਨਾਂ ਜਿਹੜੇ ਲਾਅ ਸੀਗੇ ਇਹਨਾਂ ਦੇ ਸਪੋਰਟ ਦੇ ਵਿੱਚ ਹੀ ਆਪਣੀ ਸਟੇਟਮੈਂਟਸ ਦਿੱਤੀਆਂ ਸੀਗੀਆਂ। ਬੀਜੇਪੀ ਨੂੰ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਪਸੰਦ ਨਹੀਂ ਕਰ ਰਹੇ ਲੋਕ। ਦੂਜੀ ਗੱਲ, ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਸ ਵੇਲੇ ਬੇਅਦਬੀ ਦੀਆਂ ਬੜੀਆਂ ਘਟਨਾਵਾਂ ਵਾਪਰੀਆਂ, ਤਕਰੀਬਨ 200 ਗੁਰਦੁਆਰੇ ਦੱਸੇ ਜਾ ਰਹੇ ਨੇ, ਐਗਜੈਕਟ ਅੰਕੜਾ ਮੈਂ ਵੀ ਨਹੀਂ ਦੱਸ ਪਾਵਾਂਗੀ, ਪਰ 200 ਗੁਰਦੁਆਰੇ ਟੋਟਲ 200 ਜਿਹੜੀਆਂ ਘਟਨਾਵਾਂ ਸਨ ਉਹ ਵਾਪਰ ਚੁੱਕੀਆਂ ਨੇ ਪਹਿਲਾਂ। ਹੁਣ ਜਿਹੜਾ ਇਹ ਅਟੈਕ ਹੋਇਆ ਇਹ ਸਿੱਧਾ, ਮੈਂ ਜਿਵੇਂ ਕਿ ਪਹਿਲੇ ਦੱਸਿਆ ਕਿ ਹਰਿਮੰਦਰ ਸਾਹਿਬ ਸਾਡਾ ਦਿਲ ਹੈ, ਹਨਾ, ਸਾਡੇ ਦਿਲ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਟੈਕ ਕੀਤਾ ਗਿਆ। ਨਾਲੇ ਇਹ ਜਿਹੜਾ ਮਾਮਲਾ ਸੀ ਇਹ ਪ੍ਰੀ ਪਲੈਂਡ ਦੱਸਿਆ ਜਾ ਰਿਹਾ, ਜਿਵੇਂ ਕਿ ਮੈਂ ਦੱਸਿਆ ਕਿ ਉਹ ਸ਼ਖਸ ਸਵੇਰੇ ਗੁਰੂ ਘਰ ਦੇ ਵਿੱਚ ਦਾਖਲ ਹੋ ਚੁੱਕਿਆ ਸੀਗਾ। ਉਹਦਾ ਮਾਰਿਆ ਜਾਣਾ ਸੁਭਾਵਿਕ ਜੀ ਗੱਲ ਸੀ, ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸਨ। ਪਰ ਮੈਨੂੰ ਅਗਰ ਮੈਂ ਆਪਣੇ ਤੌਰ ਤੇ ਦੇਖਾਂ ਜਾਂ ਤੁਹਾਡੇ ਮਨ ਦੇ ਵਿੱਚ, ਸਾਰਿਆਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਇਹ ਘਟਨਾ ਕਿਉਂ ਵਾਪਰੀ, ਇਹਦੇ ਪਿੱਛੇ ਕੌਣ ਹੋ ਸਕਦਾ। ਮੈਨੂੰ ਲੱਗਦਾ ਕਿ ਉਹਦੇ ਤੋਂ ਪੂਰੀ ਇਨਕੁਆਇਰੀ ਲੈਣੀ ਚਾਹੀਦੀ ਸੀ ਕਿ ਉਹ ਕਿੱਥੋਂ ਆਇਆ, ਕਿੰਨੇ ਉਹਨੂੰ ਭੇਜਿਆ, ਕੀ ਮੰਤਵ ਸੀ ਇਹਦੇ ਪਿੱਛੇ। ਹੁਣ ਇਸ ਤੋਂ ਬਾਅਦ ਅੱਜ ਜਿਹੜੀ ਘਟਨਾ ਵਾਪਰੀ, ਸ਼ੱਕ ਦੀ ਨਜ਼ਰ ਨਾਲ ਸੀ ਚਾਹੇ ਉਹ ਬੰਦੇ ਦਾ ਕਤਲ ਕਰ ਦਿੱਤਾ ਗਿਆ, ਪਰ ਪੁਲਿਸ ਦੀ ਸਟੇਟਮੈਂਟ ਉਡਾ ਰਹੀ ਹੈ ਕਿ ਉਹਨੇ ਬੇਅਦਬੀ ਕੀਤੀ ਨਹੀਂ। ਬੇਅਦਬੀ ਦਾ ਮਾਮਲਾ ਇਹ ਨਹੀਂ ਪਾ ਰਹੀ ਪੁਲਿਸ, ਇਹ ਕਤਲ ਦਾ ਮਾਮਲਾ ਪਾਇਆ ਜਾਏਗਾ ਉਹਨਾਂ ਲੋਕਾਂ ਤੇ। ਤੇ ਜਿਹੜਾ ਅੰਮ੍ਰਿਤਕ ਸੀ ਅੱਜ ਦਾ ਉਹਦੇ ਤੇ ਚੋਰੀ ਦਾ ਕੇਸ ਪਾਏਗੀ ਪੁਲਿਸ ਸ਼ੱਕ ਦੀ ਨਜ਼ਰ। ਦੇਖੋ ਸਾਰਿਆਂ ਦੇ ਉੱਤੇ ਅਸੀਂ ਹੁਣ ਪੰਜਾਬ ਦੇ ਲੋਕ ਬੇਹੱਦ ਡਰੇ ਹੋਏ ਨੇ ਇਸ ਵੇਲੇ। ਤੇ ਜਿਹੜੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਗੁਰੂ ਘਰਾਂ ਦੀ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਜਾਵੇ ਜਦੋਂ ਤੱਕ ਪੰਜਾਬ ਦੇ ਵਿੱਚ ਇਲੈਕਸ਼ਨ ਨੇ। ਸੋ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਤੇ ਇੱਕ ਕੀ ਕਹਿੰਦੇ ਨੇ ਲੜਨ ਦਾ ਜਾਂ ਇੱਕ ਦੂਜੇ ਨੂੰ ਟਾਰਗੇਟ ਕਰਨ ਦਾ ਇੱਕ ਪੁਆਇੰਟ ਮਿਲ ਗਿਆ ਕਿ ਹਾਂ ਇਸ ਮੁੱਦੇ ਦੇ ਉੱਤੇ ਅਸੀਂ ਟਾਰਗੇਟ ਕਰਾਂਗੇ ਇੱਕ ਦੂਜੇ ਨੂੰ। ਸੋ ਬਹੁਤ ਹੀ ਜ਼ਿਆਦਾ ਇਹ ਮੰਦਭਾਗੀ ਘਟਨਾ ਵਾਪਰੀ ਹੈ। ਚੋਣ ਜ਼ਾਬਤਾ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਲੱਗਣ ਵਾਲਾ ਹੈ ਪੰਜਾਬ ਦੇ ਵਿੱਚ। ਤੇ ਅੱਜ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ 25 ਦਸੰਬਰ ਨੂੰ ਇੱਕ ਮੀਟਿੰਗ ਵੀ ਸੱਦੀ ਹੈ ਕਿਉਂਕਿ ਜਿਹੜੀ ਕੱਲ ਦੀ ਘਟਨਾ ਵਾਪਰੀ ਤੇ ਜਿਹੜਾ ਇੱਕ ਅੱਜ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ 25 ਦਸੰਬਰ ਨੂੰ 5 ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸੱਦੀ ਗਈ ਹੈ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਅਜਿਹੀ ਹੁਣ ਕੋਈ ਵੀ ਘਟਨਾ ਵਾਪਰੇਗੀ ਤਾਂ ਉਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰਾਂ ਹੋਣਗੀਆਂ, ਅਸੀਂ ਨਹੀਂ ਹੋਵਾਂਗੇ।
ਬਿਲਕੁਲ ਜੀ,
ਆਪਣੀ ਸਟੇਟਮੈਂਟ ਦੇ ਕੇ ਕਲੀਅਰ ਕਰ ਦਿੱਤਾ ਜੀ।
ਹਾਂਜੀ ਬਿਲਕੁਲ ਜੀ, ਤੇ ਹੁਣ ਆਪਾਂ ਜਿਹੜੀਆਂ ਖਬਰਾਂ ਆ ਤੇ ਉਹਨਾਂ ਤੇ ਝਾਤ ਪਾ ਦਿਓ ਜੀ।
ਖਬਰਾਂ ਤੇ ਝਾਤ ਪਾਉਣ ਤੋਂ ਪਹਿਲਾਂ ਜੀ ਨਾਲ ਦੀ ਨਾਲ ਹੀ ਮੈਂ ਦੱਸ ਦਿੰਦਾ ਕਿ ਸਾਡੇ ਖਬਰਾਂ ਦੇ ਜਿਹੜੇ ਮੇਨ ਸਪਾਂਸਰਾਂ ਦੀ ਗੱਲਬਾਤ ਜਦੋਂ ਚੱਲੇਗੀ ਤਾਂ HK ਟਾਇਰ ਤੋਂ ਬੂਟਾ ਚਾਹਲ, ਇਹਨਾਂ ਦਾ ਨੰਬਰ ਜਿਹੜਾ ਜੀ ਤੁਸੀਂ ਟੋਰਾਂਟੋ ਬ੍ਰੈਂਪਟਨ ਦੇ ਵਿੱਚ ਕੋਈ ਵੀ ਕੰਮ ਜਿਹੜਾ ਟਾਇਰਾਂ ਦੇ ਨਾਲ ਰਿਲੇਟਡ ਕਰਵਾਉਣਾ ਆ ਤੇ ਮੰਗਾ ਵੀਰੇ ਹੈਗਾ ਤੁਹਾਡੇ ਕੋਲ ਨੰਬਰ ਤਾਂ ਕਰੋ
6475946427296400 ਤੇ ਲੰਡਨ ਅੰਟੈਰੀਓ ਗੈਲਾ ਟੂਰ 6474018230 ਇਹਨਾਂ ਦਾ ਨੰਬਰ ਆ। ਤੇ ਨਾਲ ਦੀ ਨਾਲ ਡੇਵ ਟਿਫਨ ਸਰਵਿਸ ਵੱਲੋਂ ਵੀ ਖਬਰਾਂ ਦਾ ਇਹ ਪਾਰਟ ਸਪਾਂਸਰ ਕੀਤਾ ਗਿਆ। ਇਹਨਾਂ ਦਾ ਫੋਨ ਨੰਬਰ 4164974444
ਤੇ ਇਸ ਵੀਕਐਂਡ ਤੇ ਅਗਰ ਤੁਸੀਂ ਸੋਨੇ ਦੀ ਖਰੀਦਦਾਰੀ ਕਰਨੀ ਹੈ ਤਾਂ ਸੋਨੇ ਦੀ ਤਰ੍ਹਾਂ ਚਮਕਦਾ ਨਾਂ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ, ਔਰ ਇਸ ਵੀਕਐਂਡ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਨੇ 2140 ਕੈਨੇਡੀਅਨ, ਤੇ ਅਗਰ ਤੁਹਾਡੇ ਕੋਲ US ਡਾਲਰ ਨੇ ਤਾਂ ਤੁਸੀਂ ਪੇ ਕਰਨੇ 1740 ਗੋਲਡ ਦੀ ਬਾਰ ਖਰੀਦਣ ਦੇ ਲਈ, ਤੇ ਜਾਂ ਫਿਰ $2070 ਦੇ ਵਿੱਚ 30 ਗ੍ਰਾਮ ਦਾ ਕੜਾ ਜਿਹੜਾ ਤੁਸੀਂ ਆਪਣੇ ਮਨਪਸੰਦ ਦਾ ਬਣਾ ਸਕਦੇ ਆ 905-670-9934। ਤੇ ਅਗਲੇ ਸਪੋਂਸਰ ਜਿਹੜੇ ਜੀ ਸਾਡੇ ਮੇਨ ਸਪੋਂਸਰ ਆ ਉਹ ਹੈਗੇ ਜੀ ਸਵੀਟ ਮੈਲ ਤੋਂ ਸੁਖਰਾਜ ਕੰਗ ਤੇ ਉਹਨਾਂ ਦੀ ਪੂਰੀ ਟੀਮ, ਤੇ ਨਾਲ ਦੀ ਨਾਲ ਟੋਨੀ ਟੀਵੀ। ਤੁਸੀਂ IPTV 4K ਸਟਿੱਕ ਲੈਣੀ ਆ ਤਾਂ ਗੱਲਬਾਤ ਕਰਨੀ ਆ ਜੀ 416-818-2020। ਨਵਨੀਤ ਜੀ ਕੰਟੀਨਿਊ।
ਜੀ ਬਿਲਕੁਲ, ਹੁਣ ਖਬਰਾਂ ਦੀ ਅਸੀਂ ਸ਼ੁਰੂਆਤ ਕਰਨੀ ਆ। ਜਿਵੇਂ ਕਿ ਮੈਂ ਦੱਸਿਆ ਕਿ ਪੰਜਾਬ ਦੇ ਵਿੱਚ ਜਲਦ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋ ਸਕਦਾ ਹੈ। ਜਨਵਰੀ ਤੋਂ ਬਾਅਦ ਕਿਸੇ ਵੇਲੇ ਵੀ ਤਕਰੀਬਨ 10 ਤੋਂ 15 ਦਿਨਾਂ ਦੇ ਦਰਮਿਆਨ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਤੇ ਉਹਨਾਂ ਦੀ ਟੀਮ ਵੱਲੋਂ ਰਾਜ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਚੋਣ ਕਮਿਸ਼ਨ ਨੇ ਪੰਜਾਬ ਚੋਣਾਂ ਤੇ ਕਈ ਵੱਡੇ ਫੈਸਲੇ ਵੀ ਲਏ। ਕਮਿਸ਼ਨ ਇਸ ਵਾਰ ਚੋਣਾਂ ਦੇ ਦੌਰਾਨ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਰਗੇ ਮਾਮਲਿਆਂ ਸੰਬੰਧੀ ਕਾਫੀ ਗੰਭੀਰ ਹੈ। ਇਸ ਮੰਤਵ ਦੇ ਲਈ ਕਮਿਸ਼ਨ ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ, ਨਾਰਕੋਟਿਕ ਬਿਊਰੋ ਤੇ ਨਾਲ ਹੀ ਕੇਂਦਰੀ ਖੁਫੀਆ ਏਜੰਸੀਆਂ ਨੂੰ ਅਹਿਮ ਭੂਮਿਕਾ ਦੇਵੇਗੀ ਕਿਉਂਕਿ ਸੂਬੇ ਦੀ ਪੁਲਿਸ ਦੇ ਵੱਡੇ ਪੱਧਰ ਤੇ ਸਿਆਸੀ ਕਰਨ ਦੇ ਦੋਸ਼ ਲੱਗ ਰਹੇ ਨੇ। ਸੂਬੇ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ 700 ਤੋਂ ਵੱਧ ਕੰਪਨੀਆਂ ਦੀ ਵੀ ਮੰਗ ਰੱਖੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਉਮੀਦਵਾਰਾਂ ਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਹੈ ਉਹਨਾਂ ਨੂੰ ਅਖ਼ਬਾਰ ਦੇ ਵਿੱਚ ਇਸ ਦਾ ਵੇਰਵਾ ਦੇਣਾ ਪਵੇਗਾ। ਚੋਣ ਕਮਿਸ਼ਨ ਨੇ ਆਪਣੇ ਹੀ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ ਤੇ ਆਖਿਆ ਹੈ ਕਿ ਪੰਜਾਬ ਦੇ ਵਿੱਚ ਵਾਰ ਵਾਰ ਬਦਲੀਆਂ ਹੋਣੀਆਂ ਇੱਕ ਚਿੰਤਾ ਦਾ ਵਿਸ਼ਾ ਹੈ। ਇੰਟਰਨੈਟ ਤੇ ਗਲਤ ਖ਼ਬਰਾਂ ਚਲਾਉਣ ਵਾਲਿਆਂ ਤੇ ਵੀ ਚੋਣ ਕਮਿਸ਼ਨ ਦੇ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਵੋਟਰ ਕਾਰਡਾਂ ਨੂੰ ਵੀ ਆਧਾਰ ਕਾਰਡ ਦੇ ਨਾਲ ਜੋੜਿਆ ਜਾਵੇਗਾ। ਇੱਥੇ ਗੌਰਤਲਬ ਹੈ ਕਿ ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਜ਼ਿਲ੍ਹਾ ਪੱਧਰ ਦੇ ਪੁਲਿਸ ਅਧਿਕਾਰੀ ਵਿਧਾਇਕਾਂ ਤੇ ਸਥਾਨਕ ਮੰਤਰੀਆਂ ਦੀ ਰਾਏ ਦੇ ਅਨੁਸਾਰ ਹੀ ਲਗਾ ਰਹੇ ਨੇ। ਇਸ ਤੋਂ ਸਪਸ਼ਟ ਹੈ ਕਿ ਸੂਬੇ ਦੇ ਵਿੱਚ ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਖੇਤਰੀ ਅਧਿਕਾਰੀਆਂ ਦਾ ਵੱਡਾ ਫੇਰਬਦਲ ਹੋਵੇਗਾ ਜਿਸ ਵਿੱਚ ਪੁਲਿਸ ਅਧਿਕਾਰੀ ਮੁੱਖ ਤੌਰ ਤੇ ਨਿਸ਼ਾਨੇ ਤੇ ਰਹਿਣਗੇ। ਤੇ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਲੱਗਣਾ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਆਪਣਾ CM ਉਮੀਦਵਾਰ ਹੈ ਜਿਹੜਾ ਐਲਾਨ ਸਕਦੀ ਹੈ। ਖ਼ਬਰਾਂ ਦੇ ਮੁਤਾਬਕ ਇਸ ਮਹੀਨੇ ਦੇ ਅੰਤ ਵਿੱਚ ਚੋਣ ਜ਼ਾਬਤਾ ਲੱਗਣ ਦੇ ਆਸਾਰ ਦੱਸੇ ਜਾ ਰਹੇ ਨੇ ਤੇ ਸੂਤਰਾਂ ਦੇ ਮੁਤਾਬਕ ਭਗਵੰਤ ਮਾਨ ਦੇ ਨਾਮ ਤੇ ਮੋਹਰ ਲੱਗ ਚੁੱਕੀ ਹੈ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਅਰਵਿੰਦ ਕੇਜਰੀਵਾਲ ਇਸ ਦਾ ਐਲਾਨ ਵੀ ਕਰ ਸਕਦੇ ਨੇ। ਕੇਜਰੀਵਾਲ ਨੇ ਹਾਲ ਹੀ ਵਿਚ ਆਪਣੇ ਪੰਜਾਬ ਦੌਰੇ ਦੌਰਾਨ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿਚ ਸੀਐਮ ਚਿਹਰੇ ਦੀ ਭਾਲ ਪੂਰੀ ਹੋ ਚੁੱਕੀ ਏ ਤੇ ਅਗਲੇ 20 ਦਿਨਾਂ ਵਿਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਸਿਆਸਤ ਦੇ ਵਿਚ ਐਂਟਰੀ ਹੋ ਗਈ ਏ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਸੰਯੁਕਤ ਸੰਘਰਸ਼ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਰਸ਼ਪਾਲ ਸਿੰਘ ਜੋੜਾ ਮਾਜਰਾ ਚੜੂਨੀ ਦੀ ਇਸ ਜਿਹੜੀ ਨਵੀਂ ਪਾਰਟੀ ਹੋਵੇਗੀ ਉਸੇ ਪੰਜਾਬ ਦੇ ਪ੍ਰਧਾਨ ਹੋਣਗੇ ਜੋ ਕਿ ਜਨਰਲ ਸਮਾਜ ਤੋਂ ਨੇ। ਇਸ ਮੌਕੇ ਰਸ਼ਪਾਲ ਸਿੰਘ ਨੇ ਆਖਿਆ ਏ ਕਿ ਪੰਜਾਬ ਦੇ ਵਿਚ ਹਾਲੇ ਸ਼ੁਰੂਆਤ ਏ ਤੇ ਫੇਰ ਅੱਗੇ ਵਧਾਂਗੇ। ਇੱਕ ਸਾਲ ਤੱਕ ਚੱਲੇ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ, ਆਪਣੇ ਹੱਕਾਂ ਦੀ ਮੰਗ ਕਰਦੇ ਰਹੇ, ਕਿਸਾਨ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਰਹੀ, ਪਰ ਕਿਸਾਨਾਂ ਦੇ ਦ੍ਰਿੜ ਇਰਾਦੇ ਦੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਚੜੂਨੀ ਨੇ ਕਿਹਾ ਏ ਕਿ ਇਸ ਪੂਰੇ ਅੰਦੋਲਨ ਦੌਰਾਨ ਮਹਿਸੂਸ ਕੀਤਾ ਗਿਆ ਏ ਕਿ ਜਿਵੇਂ ਜ਼ਹਿਰ ਨੂੰ ਜ਼ਹਿਰ ਮਾਰਦਾ ਏ, ਇਸੇ ਤਰ੍ਹਾਂ ਵਿਗੜੀ ਰਾਜਨੀਤੀ ਨੂੰ ਠੀਕ ਕਰਨ ਲਈ ਸਿਆਸਤ ਦੇ ਵਿਚ ਆਉਣਾ ਬੇਹੱਦ ਜ਼ਰੂਰੀ ਏ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿਚ ਚੋਣ ਲੜਨ ਦੇ ਚੜੂਨੀ ਦੇ ਫੈਸਲੇ ਦੇ ਨਾਲ ਸਹਿਮਤ ਨਹੀਂ ਹੈ। ਚੜੂਨੀ ਆਪਣੇ ਫੈਸਲੇ ਤੇ ਅੜੇ ਹੋਏ ਨੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਪਾਰਟੀਆਂ ਦੀ ਕਮੀ ਨੇ ਪਰ ਅੱਜ ਦੇਸ਼ ਦੇ ਵਿਚ ਬਦਲਾਅ ਜ਼ਰੂਰੀ ਏ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਕਿ ਜੇਕਰ ਕੋਈ ਵੀ ਕਿਸਾਨੀ ਆਗੂ ਚੋਣਾਂ ਦੇ ਵਿਚ ਆਉਂਦਾ ਹੈ ਤਾਂ ਲੋਕ ਉਹਦਾ ਸਮਰਥਨ ਨਾ ਕਰਨ। ਤੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਵਾਤ ਦੇ ਨਾਲ ਮੁਲਾਕਾਤ ਕੀਤੀ ਸ਼ੁੱਕਰਵਾਰ ਨੂੰ, ਜਿਸ ਦੌਰਾਨ ਭਾਜਪਾ ਤੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਗਠਜੋੜ ਦੇ ਉੱਤੇ ਮੋਹਰ ਲੱਗ ਚੁੱਕੀ ਏ। ਇਸ ਪਿੱਛੋਂ ਕੈਪਟਨ ਨੇ ਟਵਿੱਟਰ ਤੇ ਗਜਿੰਦਰ ਸਿੰਘ ਦੇ ਨਾਲ ਆਪਣੀ ਜੁੱਫੀ ਪਾਉਂਦੇ ਦੀ ਇੱਕ ਤਸਵੀਰ ਪੋਸਟ ਕਰਕੇ ਇਸ ਗਠਜੋੜ ਦਾ ਐਲਾਨ ਵੀ ਕਰ ਦਿੱਤਾ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਅਸੀਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਨਾਲ ਸੀਟ ਐਡਜਸਟਮੈਂਟ ਦਾ ਰਸਮੀ ਐਲਾਨ ਕਰ ਦਿੱਤਾ, ਤਿਆਰ ਹਾਂ ਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ। ਇਹ ਸਟੇਟਮੈਂਟ ਕੈਪਟਨ ਦੇ ਵੱਲੋਂ ਦਿੱਤੀ ਗਈ ਹੈ। ਸੀਟਾਂ ਦੀ ਵੰਡ ਦਾ ਫੈਸਲਾ ਸੀਟ ਟੂ ਸੀਟ ਦੇ ਆਧਾਰ ਤੇ ਲਿਆ ਜਾਵੇਗਾ, ਜਿਸ ਵਿਚ ਜਿੱਤਣ ਦੀ ਯੋਗਤਾ ਨੂੰ ਪਹਿਲ ਦਿੱਤੀ ਜਾਵੇਗੀ। ਕੈਪਟਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 101% ਯਕੀਨ ਹੈ ਕਿ ਉਹ ਇਹ ਚੋਣਾਂ ਜ਼ਰੂਰ ਜਿੱਤਣ ਵਾਲੇ ਨੇ। ਪੰਜਾਬ ਦੇ ਦਿੱਗਜ ਨੇਤਾ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਜਲਦ ਹੀ ਕਾਂਗਰਸ ਨੂੰ ਵੱਡਾ ਝਟਕਾ ਦੇ ਸਕਦੇ ਨੇ। ਰਾਣਾ ਸੋਢੀ ਦੀ ਕਾਂਗਰਸ ਛੱਡਣ ਦੀ ਚਰਚਾ ਤੇਜ਼ ਹੋ ਗਈ ਏ, ਇਸ ਕਾਰਨ ਉਨ੍ਹਾਂ ਨੇ ਪਾਰਟੀ ਗਤੀਵਿਧੀਆਂ ਤੋਂ ਵੀ ਦੂਰੀ ਬਣਾ ਲਈ ਗਈ। ਉਹ ਪ੍ਰਚਾਰ ਕਮੇਟੀ ਤੋਂ ਲੈ ਕੇ ਸਕਰੀਨਿੰਗ ਕਮੇਟੀ ਤੱਕ ਕਿਸੇ ਵੀ ਲਹਿਰ ਦੇ ਵਿਚ ਨਜ਼ਰ ਨਹੀਂ ਆ ਰਹੇ। ਚਰਚਾ ਏ ਕਿ ਉਹ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਲੋਕ ਕਾਂਗਰਸ ਦੇ ਵਿਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਰਹੇ ਨੇ। ਹਾਲਾਂਕਿ ਸਿਆਸੀ ਭਵਿੱਖ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਭਾਜਪਾ ਦੇ ਵਿਚ ਵੀ ਸ਼ਾਮਲ ਹੋ ਸਕਦੇ ਨੇ। ਫਿਲਹਾਲ ਉਨ੍ਹਾਂ ਨੇ ਸਾਰੇ ਸਵਾਲਾਂ ਤੇ ਚੁੱਪੀ ਧਾਰੀ ਹੋਈ ਏ। ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸੁਲਤਾਨਪੁਰ ਲੋਧੀ ਕਾਂਗਰਸ ਦੇ ਲਈ ਜੰਗ ਦਾ ਮੈਦਾਨ ਬਣ ਚੁੱਕਿਆ। ਇਸ ਹਲਕੇ ਤੋਂ ਜਿੱਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਚੋਣ ਲੜਾਉਣ ਦੀ ਤਿਆਰੀ ਕਰੀ ਬੈਠੇ ਨੇ, ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਟੇਜ ਤੋਂ ਨਵਤੇਜ ਚੀਮਾ ਦੇ ਹੱਕ ਦੇ ਵਿਚ ਦਹਾੜ ਕੇ ਰਾਣਾ ਗੁਰਜੀਤ ਨੂੰ ਵੱਡਾ ਝਟਕਾ ਦੇ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਦੌਰਾਨ ਬਿਨਾਂ ਨਾਮ ਲਏ ਮੰਤਰੀ ਤੇ ਕਈ ਨਿਸ਼ਾਨੇ ਵੀ ਸਾਧੇ। ਸਿੱਧੂ ਨੇ ਕਿਹਾ ਕਿ ਨਵਤੇਜ ਚੀਮਾ ਦੀ ਸਰਦਾਰੀ ਮੈਂ ਕਾਇਮ ਕਰਾਂਗਾ, ਬਿੰਦਾ ਤੇ ਨਵਤੇਜ ਚੀਮਾ ਦੀ ਸੱਤਾ ਤੇ ਮੈਂ ਖੱਬੀ ਬਾਂਹ ਹੋਵਾਂਗਾ। ਤੇ ਨਾਲ ਹੀ ਨਵਤੇਜ ਚੀਮਾ ਦੇ ਹੱਕ ਦੇ ਵਿਚ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹਦੀ ਸਾਡੀ ਸਰਦਾਰੀ ਏ, ਉਹ 5 ਤੋਂ 10 ਸਾਲ ਤੱਕ ਅਸੀਂ ਕਾਇਮ ਰੱਖਾਂਗੇ। ਜਿਸ ਤੋਂ ਇਹ ਸਪਸ਼ਟ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਨੇ ਗੱਲਾਂ ਗੱਲਾਂ ਦੇ ਵਿਚ ਹੀ ਕਹਿ ਦਿੱਤਾ ਕਿ ਨਵਤੇਜ ਚੀਮਾ ਨੂੰ ਹੀ ਇਸ ਇਲਾਕੇ ਦੇ ਵਿਚੋਂ ਸੀਟ ਮਿਲੇਗੀ। ਤੇ ਪੰਜਾਬ ਦੇ ਵਿਚ ਸਿਆਸੀ ਮਾਹੌਲ ਗਰਮਾਇਆ ਹੋਇਆ ਏ। ਆਗੂਆਂ ਵੱਲੋਂ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲਗਾਤਾਰ ਚੰਨੀ ਸਰਕਾਰ ਤੇ ਜ਼ੁਬਾਨੀ ਹਮਲੇ ਬੋਲੇ ਜਾ ਰਹੇ ਨੇ। ਕੈਪਟਨ ਨੇ ਟਵੀਟ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰਾ ਦਿਨ ਭੰਗੜਾ ਪਾਉਣ ਦੀ ਬਜਾਏ ਆਪਣੇ ਗ੍ਰਹਿ ਮੰਤਰੀ ਨੂੰ ਸਰਗਰਮ ਹੋਣ ਦੀ ਸਲਾਹ ਦੇਣੀ ਚਾਹੀਦੀ ਏ। ਨਾਲ ਹੀ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਕਹੋ ਜੇ ਤੁਹਾਡੀ ਉਹ ਗੱਲ ਮੰਨਣ ਤਾਂ ਉਹ ਆਪਣੇ ਵੱਡੇ ਭਰਾ ਇਮਰਾਨ ਖਾਨ ਨੂੰ ਸਾਡੇ ਸਰਹੱਦੀ ਸੂਬੇ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਬੰਦ ਕਰਨ ਦੇ ਲਈ ਆਖਣ। ਇੱਥੇ ਗੌਰਤਲਬ ਏ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਭੰਗੜਾ ਪਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇਸੇ ਤੇ ਹੀ ਭੱਜ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਚੰਨੀ ਨੂੰ ਨਿਸ਼ਾਨਾ ਬਣਾਇਆ ਏ ਤੇ ਨਾਲ ਹੀ ਸਿੱਧੂ ਤੇ ਰੰਧਾਵਾ ਦੇ ਖਿਲਾਫ਼ ਵੀ ਆਪਣੀ ਭੜਾਸ ਕੱਢੀ ਏ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰੰਧਾਵਾ ਤੇ ਸਿੱਧੂ ਲਗਾਤਾਰ ਕੈਪਟਨ ਤੇ ਹਮਲਾਵਰ ਰਹੇ ਨੇ। ਉਹਨਾਂ ਵੱਲੋਂ ਆਏ ਦਿਨ ਕੈਪਟਨ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਕਾਂਗਰਸ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਲਈ ਇੱਕ ਵੱਖਰਾ ਬਜਟ ਬਣਾਉਣ ਅਤੇ ਖੇਤੀਬਾੜੀ ਮੰਤਰਾਲੇ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਰੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਆਖਿਆ ਹੈ ਕਿ ਮੈਂ ਇਹ ਪੱਤਰ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਖਿਆ ਹੈ ਅਤੇ ਵੱਖਰੇ ਖੇਤੀਬਾੜੀ ਬਜਟ ਦੀ ਮੰਗ ਨੂੰ ਰੱਖਦਿਆਂ ਹੋਇਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦਾ ਨਾਮ ਬਦਲ ਕੇ ਖੇਤੀਬਾੜੀ ਕਿਸਾਨ ਭਲਾਈ ਅਤੇ ਫਸਲੀ ਵਿਭਿੰਨਤਾ ਮੰਤਰਾਲੇ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਲਈ ਸਦਾਬਹਾਰ ਕ੍ਰਾਂਤੀ ਦੀ ਸ਼ੁਰੂਆਤ ਕਰਨ ਦੇ ਯਤਨਾਂ ਨੂੰ ਫੋਕਸ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਸੇ ਤਰ੍ਹਾਂ ਅਸੀਂ ਇੱਕ ਨਵੀਂ ਤੇ ਮਜ਼ਬੂਤ ਪੰਜਾਬ ਦੀ ਉਸਾਰੀ ਨੂੰ ਸ਼ੁਰੂ ਕਰਦੇ ਹਾਂ। ਪੰਜਾਬ ਦਾ ਖੇਤੀਬਾੜੀ ਬਜਟ ਵੱਖਰਾ ਹੋਣ ਦੇ ਨਾਲ ਇਸ ਦੇ ਵਿੱਚ ਐਲਾਨ ਹੋਣ ਵਾਲਾ ਸਾਰਾ ਖਰਚ ਕੇਂਦਰਿਤ ਹੋਵੇਗਾ, ਜਿਸ ਦਾ ਸਿੱਧਾ ਤੇ ਸਮੇਂ ਦੇ ਉੱਤੇ ਕਿਸਾਨਾਂ ਨੂੰ ਫਾਇਦਾ ਮਿਲੇਗਾ। ਇਸ ਦੇ ਨਾਲ ਫਸਲ ਵਿਭਿੰਨਤਾ ਤੇ ਜ਼ੋਰ ਦਿੱਤਾ ਜਾ ਸਕਦਾ ਹੈ, ਜਿਸ ਦੇ ਨਾਲ ਕਿਸਾਨਾਂ ਦੀ ਇੱਕੋ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਮਦਦ ਵੀ ਮਿਲੇਗੀ ਅਤੇ ਆਮਦਨ ਦੇ ਵਿੱਚ ਵੀ ਸੁਧਾਰ ਹੋਵੇਗਾ।
ਥੈਂਕ ਯੂ ਨਵਨੀਤ ਜੀ ਤੇ ਫਿਰ ਹੁੰਦੀ ਗੱਲਬਾਤ ਜੀ।
ਜੀ ਬਹੁਤ ਬਹੁਤ ਧੰਨਵਾਦ ਟੋਨੀ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ। ਤੇ ਮੇਰੇ ਨਾਲ ਦੂਜੇ ਬਣੇ ਜੀ ਕਾਫੀ ਦੇਰ ਦੇ ਸਿਮਰਨ ਸੈਣੀ ਹੁਣੀ ਜੁੜੇ ਹੋਏ ਜੀ, ਉਹਨਾਂ ਦੇ ਨਾਲ ਪਹਿਲਾਂ ਕਰਦੇ ਹਾਂ ਗੱਲਬਾਤ। ਤੇ ਇਹ ਸੀ ਸਾਡੀ ਅੱਜ ਦੀਆਂ ਜਿਹੜੀਆਂ ਜੀ ਖਬਰਾਂ, ਜੋ ਕੁਛ ਵੀ ਪੰਜਾਬ ਦੇ ਵਿੱਚ ਹੋ ਰਿਹਾ ਉਹਨਾਂ ਤੇ ਜਿਹੜੀ ਗੱਲਬਾਤ ਸਾਡੀ ਚੱਲਦੀ ਸੀ। ਅਗਲੀ ਗੱਲਬਾਤ ਤੋਂ ਪਹਿਲਾਂ ਜੀ ਪਹਿਲਾਂ ਗੱਲਬਾਤ ਕਰਦੇ ਹਾਂ ਸਿਮਰਨ ਸੈਣੀ ਜੀ ਦੇ ਨਾਲ, ਤਾਂ ਫਿਰ ਅੱਗੇ ਵੱਧਦੇ ਹਾਂ ਜੀ। ਸਿਮਰਨ ਜੀ ਸਵਾਗਤ ਤੁਹਾਡਾ।
ਥੈਂਕ ਯੂ ਟੋਨੀ ਜੀ, ਪਹਿਲਾਂ ਦੇ ਤੁਹਾਨੂੰ ਔਰ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਅੱਜ ਕਿਸ ਵਿਸ਼ੇ ਤੇ ਕਰਨੀ ਸਿਮਰਨ ਜੀ ਆਪਾਂ ਗੱਲਬਾਤ?
ਜੀ ਟੋਨੀ ਜੀ, ਸੋ ਦਸੰਬਰ ਦਾ ਐਂਡ ਚੱਲ ਰਿਹਾ ਹੈਗਾ, ਸੋ ਡੈਫੀਨੇਟਲੀ ਆਰ ਐਸ ਪੀ ਦਾ ਰਿਮਾਇੰਡਰ ਸਾਰੇ ਲਿਸਨਰਸ ਨੂੰ ਜ਼ਰੂਰ ਦੇਵਾਂਗੇ। ਸਾਡੇ ਉਹ ਲਿਸਨਰ ਜਿਨ੍ਹਾਂ ਨੇ ਅਜੇ ਤੱਕ ਆਪਣੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਨਹੀਂ ਕੀਤਾ, ਸੋ 31 ਦਸੰਬਰ ਤੋਂ ਪਹਿਲਾਂ ਅਗਰ ਤੁਸੀਂ ਆਰ ਐਸ ਪੀ ਪਲਾਨ ਓਪਨ ਕਰਦੇ ਹੋ ਤੇ ਇਸ ਸਾਲ ਦੀ ਗ੍ਰਾਂਟ ਜਾਂ ਤੁਹਾਡੀਆਂ ਅਗਰ ਪਿਛਲੀਆਂ ਗ੍ਰਾਂਟਸ ਮਿਸ ਹੋਈਆਂ ਨੇ, ਇੱਕ ਸਾਲ ਦੇ ਵਿੱਚ ਤੁਸੀਂ 2 ਸਾਲ ਦੀ ਗ੍ਰਾਂਟ ਅਵੇਲ ਕਰ ਸਕਦੇ ਹੁੰਦੇ ਹੋ, ਸੋ 2021 ਜਾਂ 2020 ਦੀ ਗ੍ਰਾਂਟ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਆਪਣਾ ਆਰ ਐਸ ਪੀ ਪਲਾਨ ਅਗਰ ਓਪਨ ਕਰਦੇ ਹੋ ਤੇ ਤੁਸੀਂ 2 ਸਾਲ ਦੀ ਗ੍ਰਾਂਟ ਅਵੇਲ ਕਰ ਸਕਦੇ ਹੋ। ਹੁਣ ਜਦੋਂ ਤੁਸੀਂ ਫਸਟ ਟਾਈਮ ਪੇਰੈਂਟ ਬਣਦੇ ਹੈਗੇ ਹੋ, ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਰ ਐਸ ਪੀ ਚ ਕੀ ਬੈਨੀਫਿਟਸ ਹੈਗੇ ਨੇ, ਸੋ ਬੇਸਿਕਲੀ ਆਪਾਂ ਨੂੰ ਆਰ ਐਸ ਪੀ ਦੇ ਵਿੱਚ ਗਵਰਨਮੈਂਟ ਗ੍ਰਾਂਟ ਦਿੰਦੀ ਹੈ 20% ਦੀ, ਜੋ ਵੀ ਅਮਾਊਂਟ ਤੁਸੀਂ ਕੰਟਰੀਬਿਊਟ ਕਰਦੇ ਹੋ, ਪਲੱਸ ਇਹਦੇ ਵਿੱਚ ਆਪਾਂ ਨੂੰ ਐਕਸਟਰਾ ਬੋਨਸ ਮਿਲਦਾ ਹੈਗਾ ਕੰਪਨੀ ਵੱਲੋਂ 15% ਅਗਰ ਤੁਹਾਡੇ ਬੱਚੇ ਦੀ ਏਜ ਬਿਲੋ 5 ਈਅਰ ਹੈਗੀ ਹੈ। ਸੋ ਇਸ ਕਰਕੇ ਇਸ ਅਮਾਊਂਟ ਜਿਹੜਾ ਅਸੀਂ ਪਾ ਰਹੇ ਹੁੰਦੇ ਹਾਂ ਉਹਦੇ ਉੱਪਰ ਕਾਫੀ ਅੱਛੀ ਗਰੋਥ ਹੋ ਜਾਂਦੀ ਹੈ ਜਦੋਂ ਤੱਕ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੁੰਦਾ, ਪਰ ਪੇਰੈਂਟਸ ਦਾ ਮੇਨ ਕੰਸਰਨ ਆ ਜਾਂਦਾ ਹੈ ਕਿ ਅਗਰ ਬੱਚਾ ਨਹੀਂ ਪੜ੍ਹਦਾ ਫਿਰ ਸਾਡੇ ਪੈਸਿਆਂ ਦਾ ਕੀ ਬਣੇਗਾ, ਇਨ ਕੇਸ ਅਗਰ ਬੱਚਾ ਨਹੀਂ ਪੜ੍ਹਦਾ ਤਾਂ ਤੁਹਾਡੇ ਸਾਰੇ ਦੇ ਸਾਰੇ ਪੈਸੇ ਵਿਦ ਇੰਟਰਸਟ ਆਪਾਂ ਨੂੰ ਵਾਪਸ ਮਿਲ ਜਾਂਦੇ ਹੈਗੇ ਨੇ। ਦੂਸਰਾ, ਅਗਰ ਬੱਚਾ ਪੜ੍ਹਦਾ ਤੇ ਰਿਕੁਆਇਰਮੈਂਟ ਬਹੁਤ ਛੋਟੀ ਜੀ ਹੈ, 13 ਵੀਕਸ ਦਾ ਕੋਈ ਛੋਟਾ ਮੋਟਾ ਡਿਪਲੋਮਾ ਕੋਰਸ ਬੱਚਾ ਕਰ ਲੈਂਦਾ ਤੇ ਸਾਰੇ ਦੇ ਸਾਰੇ ਪੈਸੇ ਜਿਹੜੇ ਤੁਹਾਨੂੰ ਮਿਲ ਸਕਦੇ ਨੇ। ਸੋ ਬਹੁਤ ਹੀ ਈਜ਼ੀ ਫਲੈਕਸੀਬਲ ਪਲਾਨਸ ਹੈਗੇ ਨੇ, ਪੇਮੈਂਟਸ ਤੁਸੀਂ ਕਰਨੀਆਂ ਨੇ ਤੁਹਾਡੀ ਮਰਜ਼ੀ ਹੈ, ਮਿਨੀਮਮ $25 ਤੋਂ ਲੈ ਕੇ ਮੈਕਸੀਮਮ 210, ਕੋਈ ਵੀ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੋ, ਤੁਹਾਡੇ ਤੇ ਤੁਸੀਂ ਕਿਸ ਅਮਾਊਂਟ ਦੇ ਨਾਲ ਕੰਫਰਟੇਬਲ ਹੋ। ਔਰ ਅਗਰ ਤੁਸੀਂ ਮੰਥਲੀ ਕੰਟਰੀਬਿਊਸ਼ਨ ਨਹੀਂ ਵੀ ਕਰਨਾ ਚਾਹੁੰਦੇ, ਤੁਸੀਂ ਆਪਣੇ ਆਪ ਨੂੰ ਇੱਕ ਮੰਥਲੀ ਇੰਸਟਾਲਮੈਂਟ ਦੇ ਵਿੱਚ ਨਹੀਂ ਬਣਨਾ ਚਾਹੁੰਦੇ ਤੇ ਵਿਦਆਊਟ ਐਨੀ ਕੰਟਰੀਬਿਊਸ਼ਨ ਵੀ ਤੁਸੀਂ ਪਲਾਨ ਓਪਨ ਕਰ ਸਕਦੇ ਹੋ, ਔਰ ਜਦੋਂ ਦਿਲ ਕੀਤਾ ਤੁਸੀਂ ਉਹਦੇ ਵਿੱਚ ਪੈਸੇ ਪਾ ਸਕਦੇ ਹੋ। ਔਰ ਸਪੈਸ਼ਲੀ ਜਿਹੜੀਆਂ ਲੋ ਇਨਕਮ ਕੈਟੇਗਰੀ 'ਚ ਆਉਂਦੀਆਂ ਨੇ ਫੈਮਲੀਜ਼, ਜਿਹਨਾਂ ਦੀ ਫੈਮਲੀ ਇਨਕਮ ਲੈਸ ਦੈਨ $49,000 ਹੈਗੀ ਆ, ਉਹਨਾਂ ਦੇ ਲਈ ਬਹੁਤ ਹੀ ਅੱਛੀ ਆਪਸ਼ਨ ਹੈ। ਪਲਾਨ ਓਪਨ ਕਰਦੇ ਸਾਰ ਹੀ $500 ਦੀ CLB ਗ੍ਰਾਂਟ ਆਪਾਂ ਨੂੰ ਮਿਲ ਜਾਂਦੀ ਹੈਗੀ ਹੈ, ਸੋ ਤੁਹਾਨੂੰ ਕੋਈ ਕੰਟਰੀਬਿਊਸ਼ਨ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਸੋ ਕੋਈ ਵੀ ਸਾਡੇ ਲਿਸਨਰ ਜਿਹੜੇ ਆਰ ਐਸ ਪੀ ਬਾਬਤ ਕੁਝ ਵੀ ਜਾਣਨਾ ਚਾਹੁੰਦੇ ਨੇ, ਤੁਹਾਡੇ ਕੋਈ ਕੁਸ਼ਚਨ ਕੰਸਰਨ ਨੇ, ਸੋ ਹੁਣ ਹੋਲੀਡੇਜ਼ ਦਾ ਟਾਈਮ ਸ਼ੁਰੂ ਹੋ ਜਾਣਾ, ਅਗਰ ਤੁਸੀਂ ਪਹਿਲਾਂ ਬਿਜ਼ੀ ਸੀਗੇ ਤਾਂ ਤੁਸੀਂ ਇਹਨਾਂ ਛੁੱਟੀਆਂ ਦੇ ਵਿੱਚ ਆ ਕੇ ਵੀ ਸਾਨੂੰ ਮਿਲ ਸਕਦੇ ਹੋ। ਆਫਿਸ ਸਾਡਾ 7 ਡੇਜ਼ ਓਪਨ ਹੈ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਬਾਏ ਅਪਾਇੰਟਮੈਂਟ ਆ ਕੇ ਤੇ ਤੁਸੀਂ ਜਿਹੜਾ ਸਾਡੇ ਨਾਲ ਡਿਟੇਲ 'ਚ ਡਿਸਕਸ ਕਰ ਸਕਦੇ ਹੋ। ਸੋ ਆਰ ਐਸ ਪੀ ਨਾਲ ਰਿਲੇਟਡ ਕੋਈ ਵੀ ਕੁਸ਼ਚਨ ਤਾਂ ਨੰਬਰ ਹੈ 416-994-7272-416-994-7272-4 ਜਾਂ ਤੁਸੀਂ ਕੋਈ ਆਪਣੀ ਪਰਸਨਲ ਇੰਸ਼ੋਰੈਂਸ ਕਰਾਉਣਾ ਚਾਹ ਰਹੇ ਹੋ, ਲਾਈਫ, ਡਿਸੇਬਿਲਟੀ, ਕ੍ਰਿਟੀਕਲ ਜਾਂ ਕੋਈ ਪੁਰਾਣੀ ਪੋਲਿਸੀਜ਼ ਆਲਰੇਡੀ ਹੋਈਆਂ ਨੇ ਤੁਹਾਡੀਆਂ, ਤੁਸੀਂ ਉਹਨਾਂ ਨੂੰ ਰਿਵਿਊ ਕਰਨਾ ਚਾਹ ਰਹੇ ਹੈਗੇ ਹੋ, ਤਾਂ ਵੀ ਜ਼ਰੂਰ ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਟਾਈਮ ਕੱਢ ਸਕਦੇ ਹੋ। ਔਰ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਪੇਰੈਂਟਸ ਆ ਰਹੇ ਨੇ ਸੁਪਰ ਵੀਜ਼ਾ ਦੇ ਉੱਪਰ ਜਾਂ ਤੁਹਾਡੇ ਕੋਈ ਰੈਲੇਟਿਵ ਆ ਰਹੇ ਨੇ ਵਿਜ਼ਿਟਰ ਵੀਜ਼ਾ ਦੇ ਉੱਪਰ, ਤੁਸੀਂ ਉਹਨਾਂ ਦੀ ਮੈਡੀਕਲ ਕਵਰੇਜ ਕਰਵਾਉਣਾ ਚਾਹ ਰਹੇ ਹੋ, ਜਾਂ ਕੋਈ ਤੁਹਾਡੀ ਇਨਵੈਸਟਮੈਂਟ ਨੂੰ ਲੈ ਕੇ ਕੁਐਸਚਨਸ ਨੇ RRSP, TFSA, ਜਾਂ ਤੁਸੀਂ ਕੋਈ ਕਾਰਪੋਰੇਟ ਪਾਲਿਸੀ ਲੈਣਾ ਚਾਹ ਰਹੇ ਹੈਗੇ ਹੋ, ਕੋਈ ਵੀ ਇੰਸ਼ੋਰੈਂਸ ਬਾਬਤ ਕੁਐਸਚਨ ਹੈ, ਅਗਰ ਤੁਸੀਂ ਪੂਰਾ ਸਾਲ ਬਿਜ਼ੀ ਰਹੇ ਤੇ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਪਰਸਨ ਕੋਈ ਨਾ ਕੋਈ ਜਿਹੜੇ ਡੇ ਆਫ ਹੁੰਦੇ ਹੈਗੇ ਨੇ, ਆਪਣੇ ਕੋਲ ਟਾਈਮ ਹੁੰਦਾ ਜਿਹੜਾ ਅਸੀਂ ਬੈਠ ਕੇ ਡਿਟੇਲ ਚ ਇਹਨਾਂ ਚੀਜ਼ਾਂ ਬਾਰੇ ਪਲੈਨਿੰਗ ਕਰ ਸਕਦੇ ਹਾਂ। ਸੋ ਜ਼ਰੂਰ ਇਹਦੇ ਬਾਰੇ ਥਿੰਕ ਕਰੋ, ਥੋੜਾ ਜਿਹਾ ਟਾਈਮ ਜ਼ਰੂਰ ਕੱਢੋ ਔਰ ਆਪਣੇ ਆਪ ਨੂੰ ਕਵਰ ਕਰੋ, ਆਪਣੀ ਫੈਮਿਲੀ ਨੂੰ ਕਵਰ ਕਰੋ, ਔਰ ਅਗਰ ਤੁਹਾਡੇ ਕੋਈ ਕੁਐਸਚਨ ਕੰਸਰਨ ਹੁੰਦੇ ਨੇ ਇੰਸ਼ੋਰੈਂਸ ਨੂੰ ਲੈ ਕੇ, ਡਾਊਟਸ ਹੈਗੇ ਨੇ, ਤੇ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-996-7272-416-994-7272-72-72।
ਥੈਂਕ ਯੂ ਸਿਮਰਨਜੀਤ, ਫਿਰ ਹੁੰਦੀ ਗੱਲਬਾਤ ਜੀ। ਥੈਂਕ ਯੂ,
ਥੈਂਕ ਯੂ ਟੋਨੀ ਜੀ,
ਥੈਂਕ ਯੂ ਜੀ। ਬਿਲਕੁਲ ਦੋਸਤੋ, ਇਹ ਸੀ ਸਿਮਰਨ ਸੈਣੀ ਜੀ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਆ ਤਾਂ ਨੰਬਰ ਇਹਨਾਂ ਨੇ ਬੋਲ ਵੀ ਦਿੱਤਾ, ਇੱਕ ਵਾਰੀ ਫਿਰ ਸਾਂਝਾ ਕਰ ਦਿੰਦੇ ਆ, 416-994-7272-72 ਇਹਨਾਂ ਦਾ ਨੰਬਰ ਆ। ਇੰਡੀਆ ਨੂੰ ਪੈਸੇ ਭੇਜਣੇ ਜਾਂ ਤੁਸੀਂ ਇੰਡੀਆ ਤੋਂ ਪੈਸੇ ਮੰਗਵਾਉਣੇ ਆ, ਡਾਲਰ ਦਾ ਵਧੀਆ ਰੇਟ ਲੈਣਾ ਤਾਂ ਫਿਰ ਜੀ ਢਿੱਲੋ ਸਾਹਿਬ ਨਾਲ ਕਰ ਲਿਓ ਗੱਲਬਾਤ, 416-999-7022 ਇਹਨਾਂ ਦਾ ਨੰਬਰ ਆ। ਔਰ ਜੀ ਫੇਸਬੁੱਕ ਤੇ ਬੜਾ ਵੱਡਾ ਪਰਿਵਾਰ ਸਾਡੇ ਨਾਲ ਇਸ ਵੇਲੇ ਜੁੜਿਆ ਹੋਇਆ ਆ, ਔਰ ਸਾਡੇ ਨਾਲ ਜੀ ਜੀਤੇ ਹੋਣੀ, ਜਿੱਦਾਂ ਮੈਂ ਪਹਿਲਾਂ ਸਾਂਝ ਪਾਈ ਸੀ, ਫਿਰ ਬੂਟਾ ਚਾਹਲ HK ਟਾਇਰ ਦੇ ਮਾਲਕ ਸਾਡੇ ਨਾਲ ਜੁੜੇ ਹੋਏ ਆ ਜੀ, ਤਾਂ ਉਹਨਾਂ ਤੋਂ ਬਾਅਦ ਦੀਪੂ ਵੀਰਾ ਸਾਡੇ ਨਾਲ ਜੁੜਿਆ ਹੈ, ਦੀਪੂ ਜਸਵਾਲ, ਮਲਕੀਤ ਨਾਹਲ ਤੇ ਨਾਲ ਹੀ ਜੀ ਰਵਿੰਦਰ ਵੀਰਾ, ਜੋਤੀ ਵੀਰਾ ਤੇ ਜੀਤ ਜਸਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨਾ, ਹਰਪ੍ਰੀਤ ਰੱਖੜਾ ਹੋਣੀ ਸਾਡੇ ਨਾਲ ਜੁੜੇ, ਤੇ ਉਹਨਾਂ ਤੋਂ ਬਾਅਦ ਜੀ ਅਜੇ ਕੁੰਦੀ ਵੀਰਾ ਸਾਡੇ ਨਾਲ ਜੁੜਿਆ ਹੋਇਆ ਆ, ਤੇ ਰੰਧਾਵਾ ਪਗੜੀ ਹਾਊਸ ਤੋਂ ਸਾਡੇ ਜਲੰਧਰ ਤੋਂ ਜੀ ਇਹ ਸਾਡੇ ਨਾਲ ਜੁੜੇ ਹੋਏ ਆ। ਤਾਂ ਇਹਨਾਂ ਦੇ ਨਾਲ ਹੀ ਸਾਡੇ ਨਾਲ ਪ੍ਰੀਤ ਰੱਖੜਾ ਸਾਹਿਬ ਜੀ, ਤੁਸੀਂ ਘਰ ਦੇ ਵਿੱਚ TV ਦੀ ਬਾਲ ਮਾਊਂਟਿੰਗ ਕਰਵਾਉਣੀ ਆ ਜਾਂ ਲਾਈਟ ਪੋਟ ਲਾਈਟਾਂ ਜਾਂ ਕੈਮਰਿਆਂ ਦਾ ਕੋਈ ਵੀ ਕੰਮ ਕਰਵਾਉਣਾ, ਤਾਂ ਪ੍ਰੀਤ ਦਾ ਨੰਬਰ ਆ ਜੀ, ਪ੍ਰੀਤ ਰੱਖੜੇ ਦਾ ਨੰਬਰ ਆ 416-843-0208, ਤੇ ਨਾਲ ਹੀ ਸਾਡੇ ਨਾਲ ਵੱਡੇ ਵੀਰ ਦੇਵ ਮੁੰਡੀ ਸਾਹਿਬ ਵੀ ਜੁੜੇ ਹੋਏ ਆ। ਗੁੱਡ ਮਾਰਨਿੰਗ ਮੁੰਡੀ ਸਾਹਿਬ,
ਇੰਡੀਆ ਤੋਂ ਜੁੜੇ ਹੋਏ ਨਾਲੇ।
ਹਾਂਜੀ, ਇੰਡੀਆ ਤੋਂ ਸਾਡੇ ਨਾਲ ਮੁੰਡੀ ਸਾਹਿਬ ਵੀ ਜੁੜੇ ਹੋਏ ਆ। ਮੁੰਡੀ ਸਾਹਿਬ ਇੰਡੀਆ ਜਦੋਂ ਗਏ ਕੀ ਖਾਈ ਜਾਂਦੇ ਆ ਜਾ ਕੇ, ਤੇ ਨਾਲ ਹੀ ਸਾਡੇ ਨਾਲ ਜੀ ਸਾਡੇ ਭਤੀਜੇ ਸੁਰਜੀਤ ਰੰਧਾਵਾ ਸਾਹਿਬ ਵੀ ਜੁੜੇ ਹੋਏ ਨੇ, ਥੈਂਕ ਯੂ ਵੈਰੀ ਮੱਚ, ਤੇ ਨਾਲ ਦਿਲਵਾਗ ਹੁਣੀ ਵੀ ਸਾਡੇ ਨਾਲ ਨੇ, ਥੈਂਕ ਯੂ ਵੈਰੀ ਮੱਚ ਸਾਰੇ ਵੀਰਾਂ ਦਾ। ਤੇ ਨਾਲ ਹੀ ਦੀ ਨਾਲ ਜੀ ਗੱਲਾਂ ਬਾਤਾਂ ਜਿੱਥੇ ਚੱਲ ਰਹੀਆਂ, ਤੇ ਉੱਥੇ ਹੀ ਤੁਸੀਂ ਟਰੱਕ ਸਿੱਖਣਾ ਵਧੀਆ ਢੰਗ ਦੇ ਨਾਲ, 1Y1A2Z ਟਰੱਕ ਡਰਾਈਵਿੰਗ ਸਕੂਲ ਕੋਲੋਂ, ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜੀ 647-205-1299 ਇਸ ਨੰਬਰ ਤੇ ਤੁਸੀਂ ਗੱਲਬਾਤ ਕਰੋ। ਔਰ ਸਪੈਸ਼ਲ ਬੜੇ ਜੀ ਚੱਲ ਰਹੇ ਇਸ ਵੇਲੇ ਕਿਉਂਕਿ ਸਾਲ ਦਾ ਯੀਅਰ ਐਂਡ ਆ, ਤੇ ਨਾਲ ਹੀ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਜੀ ਮੈਂ, ਤੁਸੀਂ IPTV ਦੀ ਪੂਰੇ GTA ਦੇ ਵਿੱਚੋਂ ਪ੍ਰਾਈਸ ਪਤਾ ਕਰਿਓ, ਜਿਹੜੀ ਵੀ ਪ੍ਰਾਈਸ ਤੁਸੀਂ ਮੇਰੇ ਕੋਲ ਲੈ ਕੇ ਆਉਂਗੇ ਉਦੋਂ ਤੁਸੀਂ $20 ਘੱਟ ਪੇ ਕਰਨੇ ਆ, ਇੱਕ ਗੱਲ। ਦੂਜੀ ਗੱਲ ਆ ਜੀ, ਜਿਹੜੀ 4K ਸਟਿੱਕ ਤੁਸੀਂ ਲੈਣਗੇ ਮੇਰੇ ਕੋਲੋਂ, ਜਾਂ ਤੁਸੀਂ IPTV ਦਾ ਬਾਕਸ ਲਓਗੇ, ਤੇ ਅਗਰ ਤੁਸੀਂ ਇੱਕ ਸਾਲ ਦੀ ਜਿਹੜੀ ਪ੍ਰੋਗਰਾਮਿੰਗ ਲਓਗੇ ਤਾਂ ਤੁਸੀਂ ਜਿਹੜੇ ਜੀ 9 ਮੰਥ ਦੇ ਪੇ ਕਰੋਗੇ, 3 ਮਹੀਨੇ ਫ੍ਰੀ ਦਿਆਂਗਾ ਤੁਹਾਨੂੰ ਸਬਸਕ੍ਰਿਪਸ਼ਨ ਦੇ ਜੀ। ਇਸ ਸਾਲ ਦਾ ਜਿਹੜਾ ਐਂਡ ਆ 20 ਤਰੀਕ ਤੋਂ ਲੱਗ ਕੇ 30 ਤਰੀਕ ਤੱਕ ਕੋਈ ਵੀ ਭੈਣ ਭਰਾ ਅਗਰ IPTV ਖਰੀਦਣ ਆਵੇਗਾ ਤੇ ਉਹਨੂੰ ਜੀ ਜੇ ਤੁਸੀਂ ਸਾਲ ਦੀ ਪ੍ਰੋਗਰਾਮਿੰਗ ਲਓਗੇ ਤਾਂ 3 ਮੰਥ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਦਿਆਂਗੇ ਆਪਣੇ ਵੱਲੋਂ। ਤੇ ਇਹ ਕਿਉਂ ਦੇ ਰਹੇ ਹਾਂ? ਇਹ ਦੇ ਰਹੇ ਹਾਂ ਜੀ ਕਿਸਾਨ ਅੰਦੋਲਨ ਦੀ ਜਿੱਤ ਦੇ ਵਿੱਚ ਤੇ ਯੀਅਰ ਐਂਡ ਦੀ ਖੁਸ਼ੀ ਦੇ ਵਿੱਚ। ਕੋਈ ਵੀ ਭੈਣ ਭਰਾ ਜਿਹੜਾ IPTV ਜਾਂ 4K ਸਟਿੱਕ ਲੈਣ ਆਏਗਾ, ਇੱਕ ਸਾਲ ਦੀ ਸਬਸਕ੍ਰਿਪਸ਼ਨ ਤੁਸੀਂ ਲੈਣੀ ਆ, ਤੁਹਾਡੇ ਕੋਲ IPTV ਹੈਗਾ, ਜਾਂ ਤੁਸੀਂ ਨਵਾਂ ਖਰੀਦਣਾ, ਤੁਸੀਂ 9 ਮੰਥ ਦੇ ਪੇ ਕਰੋਗੇ, 3 ਮਹੀਨੇ ਤੁਹਾਨੂੰ ਬਿਲਕੁਲ ਫ੍ਰੀ ਦਿਆਂਗੇ। 416-818-2020 ਮੇਰਾ ਨੰਬਰ ਆ ਜੀ ਪ੍ਰੋਗਰਾਮ ਤੋਂ ਬਾਅਦ। ਤੇ ਡਰਾਈਵਿੰਗ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਸਿੱਖਣੀ ਆ, ਤਾਂ ਫਿਰ 647-205-1299 ਆ ਜੀ। ਤਾਂ ਇਸ ਦੇ ਨਾਲ ਹੀ ਆਪਾਂ ਤੁਹਾਡੇ ਨਾਲ ਨੰਬਰ ਜਿਹੜਾ ਸਾਂਝਾ ਕਰਨਾ ਸੀ ਉਹ ਕਹਿੰਦਾ ਜੀ ਕਿੰਗ ਟੋਇੰਗ ਤੋਂ ਸੁੱਖਾ ਢੇਸੀ ਜੀ ਦਾ, ਤੁਸੀਂ ਕਿਤੇ ਵੀ ਤੁਹਾਨੂੰ ਨਾਰਥ ਅਮਰੀਕਾ ਦੇ ਵਿੱਚ ਕਿਤੇ ਟੋਇੰਗ ਦੀ ਜ਼ਰੂਰਤ ਪੈ ਗਈ ਆ, 416-677-2222 ਆ ਜੀ ਸੁੱਖੇ ਵੀਰੇ ਉਹਨਾਂ ਦਾ ਨੰਬਰ। ਰੱਬ ਨਾ ਕਰੇ ਕਿਤੇ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਤੇ ਤਾਂ ਵੀ ਤੁਸੀਂ ਜੀ ਗੱਲਬਾਤ ਕਰਨੀ 905-614-0000। ਹਾਂਜੀ ਮੰਗਾ ਭਾਜੀ।
ਬਿਲਕੁਲ ਜੀ ਜੋਲ ਸਾਹਿਬ, ਕਿਚਨਰ ਕੈਂਬਰਿਜ ਤੇ ਵਾਟਰਲੂ ਦਾ ਏਰੀਆ ਜਿਹੜਾ ਹੈ ਜੀ, ਉੱਧਰ ਸਾਰੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਦੱਸ ਦਈਏ ਕਿ ਪਿਛਲੇ ਹੁਣ ਤਕਰੀਬਨ ਇੱਕ ਸਾਲ ਦਾ ਵਕਤ ਹੋ ਚੁੱਕਾ ਹੈ ਜੀ ਤੁਹਾਡੇ ਏਰੀਏ ਸਵਾਵਾਂ ਦਿੰਦਿਆਂ ਨੂੰ। ਸੋ ਜੇ ਕੋਈ ਵੀ ਟਰੱਕ ਦਾ ਲਾਇਸੈਂਸ ਲੈਣਾ, ਕਾਰ ਦਾ ਕੋਈ ਵੀ ਲਾਇਸੈਂਸ ਸੰਬੰਧੀ ਤੁਹਾਡਾ ਸਵਾਲ ਆ,
ਹਾਂਜੀ,
ਤੁਸੀਂ ਬੇਝਿਜਕ ਫੋਨ ਚੱਕੋ 647-205-1299 ਤੇ ਮੈਨੂੰ ਘੁਮਾਓ। ਤੇ ਵਧੀਆ ਟ੍ਰੇਨਿੰਗ ਜਿਹੜੀ ਆ ਪ੍ਰਾਪਤ ਕਰੋ। ਤੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਗੱਲਬਾਤ ਇੱਕ ਹੋਰ ਐਡ ਕਰਦੇ ਹਾਂ। ਸੁਰਜੀਤ ਰੰਧਾਵਾ, ਰਾਤੀ ਵੀਰ ਦੇ ਨਾਲ ਥੋੜ੍ਹਾ ਸਮਾਂ ਸਪੈਂਡ ਕਰਨ ਦਾ ਮੌਕਾ ਮਿਲਿਆ, ਬਹੁਤ ਹੀ ਹਸਮੁੱਖ ਤਬੀਅਤ ਦਾ ਜਿਹੜਾ ਹੈ ਜੀ ਇਹ ਮਾਲਕ ਹੈ ਸੁਰਜੀਤ।
ਬਿਲਕੁਲ ਮੰਗਾ ਭਾਅ ਜੀ, ਨਾਲ ਹੀ
ਬਹੁਤ ਵਧੀਆ,
ਨਾਲ ਹੀ ਇੱਕ ਗੱਲ ਹੋਰ ਵੀ ਜੀ ਸਾਂਝੀ ਕਰ ਦਿੰਦੇ ਹਾਂ। ਦੇਖੋ ਜੀ, ਇਸ ਜਹਾਨ ਚੋਂ ਹਾਸੇ ਤੋਂ ਬਗੈਰ ਠੱਠੇ ਤੋਂ ਬਗੈਰ ਲੈ ਕੁਛ ਨਹੀਂ ਜਾਣਾ। ਉਹ ਕਹਿੰਦੇ ਹੁੰਦੇ ਨਾ, ਜੇ ਭਰਿੰਡਰ ਕਾ ਮੂੰਹ ਕਰਕੇ ਦੂਜੇ ਬੰਨੇ ਨੂੰ ਬੈਠੇ ਰਹੋਗੇ ਨਾ ਤਾਂ ਕਿਸੇ ਨੇ ਨਹੀਂ ਦੇਖਣਾ।
ਮੈਂ ਤਾਂ ਹੈਰਾਨ ਰਹਿ ਗਿਆ ਬਈ, ਜਿੰਨੀ ਦੇਰ ਕੱਲ੍ਹ ਜਿੰਨੀ ਦੇਰ ਵੀ ਮੈਂ ਰਹੇ ਅਸੀਂ ਉੱਥੇ, ਇਹਦੇ ਚਿਹਰੇ ਤੇ ਮੁਸਕਰਾਹਟ ਜਿਹੜੀ ਆ ਉਹ ਕਾਇਮ ਰਹੀ ਆ, ਔਰ ਬਿਲਕੁਲ ਵੀ ਕੋਈ ਵੀ ਉਹਦੇ ਵਿੱਚ ਕਹਿ ਲਓ ਬਈ ਚੇਂਜਸ ਨਹੀਂ ਆਈਆਂ ਮੁਸਕਰਾਹਟ ਦੇ ਵਿੱਚ, ਤੇ ਮੈਨੂੰ ਵਧੀਆ ਬਹੁਤ ਵਧੀਆ ਲੱਗਾ ਮਿਲ ਕੇ।
ਥੈਂਕ ਯੂ ਵੈਰੀ ਮੱਚ। ਤੇ ਨਾਲ ਹੀ ਜੀ ਆਪਾਂ ਇੱਕ ਗੀਤ ਦੀਆਂ ਚੰਦ ਕੁ ਲਾਈਨਾਂ ਕਰਦੇ ਸਾਂਝੀਆਂ, ਕਹਿੰਦੇ ਬੜੀਆਂ ਸੱਚੀਆਂ ਗੱਲਾਂ ਦੇ ਵਿੱਚ ਵੀ, ਮੈਂ ਪਹਿਲੀ ਵਾਰੀ ਸੁਣਨਾ, ਪਹਿਲਾਂ ਸੁਣਿਆ ਹੋਇਆ ਨੀਗਾ। ਔਰ ਪੁਸ਼ਪਿੰਦਰ ਸਿੱਧੂ ਹੁਣ ਵੀ ਸਾਡੇ ਨਾਲ ਜਿਹੜੀ ਜੁੜੇ ਹੋਏ, ਥੈਂਕ ਯੂ ਪੁਸ਼ਪਿੰਦਰ ਵੀਰੇ। ਬਿਲਕੁਲ ਜੀ, ਇਸ ਕੁਛ ਸੱਚੀਆਂ ਗੱਲਾਂ ਰਿਮੀ ਰੰਧਾਵਾ ਹੋਣਾ ਦੀਆਂ। ਤੇ ਇਸ ਦੇ ਨਾਲ ਹੀ ਜੀ ਇੱਕ ਵਾਰੀ ਫਿਰ ਦੱਸ ਦਈਏ, ਜਾਣ ਤੋਂ ਪਹਿਲਾਂ ਸੋਨੇ ਦੀ ਤੁਸੀਂ ਖਰੀਦਦਾਰੀ ਕਰਨੀ ਇਸ ਵੀਕਐਂਡ ਤੇ ਤਾਂ 2140 ਕੈਨੇਡੀਅਨ ਇਹੀ ਪ੍ਰਾਈਸ, ਅਗਰ ਤੁਸੀਂ ਯੂਐਸ ਦੇ ਵਿੱਚ ਲੈਣੀ ਤਾਂ 1740 ਦੇ ਵਿੱਚ ਗੋਲਡ ਦੀ ਬਾਰ ਖਰੀਦ ਸਕਦੇ ਇਸ ਵੀਕਐਂਡ ਤੇ, ਜਾਂ ਫਿਰ $2070 ਦੇ ਵਿੱਚ 30 ਗ੍ਰਾਮ ਦਾ ਕੜਾ ਜਿਹੜਾ ਆਪਣੇ ਮਨਪਸੰਦ ਦਾ ਤੁਸੀਂ ਬਣਵਾ ਸਕਦੇ ਹਾਂ। ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲੇ 905-6974-99-34 IPTV ਖਰੀਦਣਾ ਜਾਂ ਫਿਰ ਫੁੱਲ ਸਬਸਕ੍ਰਿਪਸ਼ਨ ਲੈਣੀ ਇੱਕ ਸਾਲ ਦੀ ਤਾਂ ਤੁਹਾਨੂੰ ਬੜੀ ਸਪੈਸ਼ਲ ਪ੍ਰਾਈਸ ਤੇ ਜੀ ਦਿਆਂਗੇ 416-818 BB ਹਾਂਜੀ ਮੰਗਾ ਭਾਜੀ
ਬਿਲਕੁਲ ਜੀ ਤੇ ਪ੍ਰੋਗਰਾਮ ਤੋਂ ਬਾਅਦ ਪਰਿਵਾਰਾਂ ਦੇ ਲਈ ਇੱਕ ਸਵਾਲ ਸੋਚ ਛੱਡ ਕੇ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹ ਬੜਾ ਕਹਿ ਲਓ ਵੀ ਕੌਨਫੀਡੈਂਟ ਆ ਕਿ ਮੈਂ ਜਿਹੜਾ ਬਣਨਾ ਹੀ ਬਣਨਾ ਮੈਂ ਜਿੱਤਣਾ ਹੀ ਜਿੱਤਣਾ ਆ ਅਤੇ ਔਰ ਕਿਤੇ ਨਾ ਕਿਤੇ ਦੱਬੀ ਘੁੱਟੀ ਨਹੀਂ ਹੁਣ ਤਾਂ ਓਪਨਲੀ ਜਿਹੜੀ ਸੋਸ਼ਲ ਮੀਡੀਆ 'ਤੇ ਇੱਕ ਆਵਾਜ਼ ਚੱਲ ਪਈ ਆ ਕਿ ਜੇ BJP ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ ਦਾ ਐਲਾਨ ਕਰਦੀ ਆ ਅਤੇ ਮੈਂ ਵੋਟ BJP ਨੂੰ ਪਾਵਾਂਗਾ ਇਹ ਇੱਕ ਸਲੋਗਨ ਜਿਹੜਾ ਆ ਇਹ ਚੱਲਣਾ ਸ਼ੁਰੂ ਹੋ ਗਿਆ ਆ ਔਰ ਅਤੇ ਤੀਜਾ ਜਿਹੜਾ ਆ ਜੀ ABMB ਜਿਹੜੀ ਆ ਉਹ ਉਹਨਾਂ ਦੇ ਹੱਥ ਜਿਹਾ ਮਸ਼ੀਨਾਂ ਅਤੇ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਜਿਹੜੀਆਂ ਥਾਪੀਆਂ ਮਾਰਦੇ ਆ ਪਿੱਛੇ ਕੋਈ ਨਾ ਕੋਈ ਹੈ ਔਰ ਇਹ ਦੋ ਬੱਟੇ ਬਹੁਤ ਵੱਡੇ ਪੱਤੇ ਆ ਜੇ ਇਹ ਪੱਤੇ BJP ਖੋਲ੍ਹ ਦਿੰਦੀ ਆ ਅਤੇ ਦੇਖੋ ਫਿਰ ਜਿੱਥੇ ਮੈਂ ਕਹਿੰਦਾ ਵੀ 70-75 ਸਾਲ ਕੁੱਟ ਖਾਧੀ ਆ ਵੀ ਭਾਈ ਆਪਣੇ ਬੱਬਰ ਸ਼ੇਰਾਂ ਨੂੰ ਯਾਦ ਕਰਾਉਣ ਲਈ ਅਤੇ ਪੰਜਾਬ ਫਿਰੋਂ ਕਰਜ਼ਾ ਲਾਉਣ ਲਈ 5 ਸਾਲ ਹੋਰ ਖਾ ਲਾਂਗੇ
ਬਿਲਕੁਲ ਜੀ ਲੱਗਦਾ ਤਾਂ ਇੱਦਾਂ ਹੀ ਆ ਕੁਛ ਨਾ ਕੁਛ ਇੱਦਾਂ ਦੇ ਹੋਣ ਨੂੰ ਜਾ ਰਿਹਾ ਮੰਗੇ ਵੀਰੇ ਪਰ ਇੱਕ ਗੱਲ ਮੰਗੇ ਵੀਰੇ ਬੜੇ ਸੋਚ ਵਿਚਾਰ ਵਾਲੀ ਆ ਕਿ ਜੋ ਕੁਛ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਕਿ ਲੋਕੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਨਹੀਂ ਬਖਸ਼ ਰਹੇ
ਇਹ ਆਈਡੈਂਟੀ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕਿ ਸਾਡੀ ਆਈਡੈਂਟੀ ਇੱਦਾਂ ਦੀ ਬਣਾਈ ਜਾ ਰਹੀ ਆ ਕਿ ਭਾਈ ਇਹ ਤਾਂ ਬਸ ਬੰਦਾ ਮਾਰ ਦਿੰਦੇ ਆ ਇੱਦਾਂ ਕਰ ਦਿੰਦੇ ਆ ਪਰ ਪਤਾ ਨਹੀਂ ਹੁਣ ਉਹ ਮਹਾਰਾਜ ਜਿਹੜਾ ਆ ਕਿਉਂਕਿ ਪਰਮਾਤਮਾ ਦੇ ਘਰ ਦੇ ਵਿੱਚ ਜੇ ਤੁਸੀਂ ਕੁਛ ਕਰਦੇ ਆ ਦੇ ਰਿਹਾ ਦੇ ਨਹੀਂ ਪਰ ਸਾਰਾ ਕੁਛ ਸਾਹਮਣੇ ਆ ਜਾਣਾ ਆ ਚੰਨੀ ਵੀ ਉੱਥੇ ਨਮਸਤਕ ਹੋਏ ਆ ਸੁੱਖੀ ਰੰਧਾਵਾ ਵੀ ਨਮਸਤਕ ਹੋਏ ਆ ਦੇਖੋ 2 ਦਿਨ ਦਾ ਪ੍ਰੋਮਿਸ ਕੀਤਾ ਆ ਅਤੇ ਕੀ ਬਾਹਰ ਖਬਰ ਕੱਢ ਕੇ ਲੈ ਕੇ ਆਉਂਦੇ ਆ
ਪਰ ਮਾੜਾ ਕੁਛ ਹੋ ਰਿਹਾ ਜੀ ਜੋ ਵੀ ਅਸੀਂ ਤਾਂ ਰੱਬ ਅੱਗੇ ਇਹੀ ਬੇਨਤੀ ਕਰਾਂਗੇ ਕਿ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਜੀ ਉਹ ਬਿਲਕੁਲ ਨਾ ਹੋਣ ਪਰ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਪਿਆਰ ਦੇਣ ਦੇ ਲਈ ਫੇਸਬੁੱਕ 'ਤੇ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸਦੇ ਹੀ ਤਰ੍ਹਾਂ ਜੀ ਰੇਡੀਓ ਇੰਤਜ਼ਾਰ ਅਤੇ ਵਿਜ਼ਨ ਪੰਜਾਬ ਟੀਵੀ ਨੂੰ ਪਿਆਰ ਕਰਦੇ ਰਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪਣੀ ਐਡਵਰਟਾਈਜਮੈਂਟ ਅਗਰ ਕਰਵਾਉਣੀ ਆ ਤਾਂ ਪ੍ਰੋਗਰਾਮ ਤੋਂ ਬਾਅਦ ਵਿਜ਼ਨ ਪੰਜਾਬ ਟੀਵੀ ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਜੀ 416-818-2020 ਮੰਗਾ ਭਾਜੀ
ਲੱਗੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹੈਵ ਅ ਗ੍ਰੇਟ 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 ਸੰਡੇ ਐਂਡ ਛੁੱਟੀਆਂ ਡੋਂਟ ਡਰਿੰਕ ਐਂਡ ਡਰਾਈਵ ਤੇ ਅੱਜ ਸ਼ਾਮ ਦੇ ਪ੍ਰੋਗਰਾਮ ਜਿਹੜੇ ਜੀ ਵਿਨੀਪੈਗ ਤੋਂ ਅਲੀਕੇ ਜਾਣਗੇ ਟੀਵੀ ਸਾਡੇ ਦੇ
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
क्या आपको मालूम है कि खाना बनाते वक्त तवज्जा ना देना आग लगने की सबसे बड़ी वजह है आप इसमें शुमार ना हो खाना बनाते वक्त एहतियात करें ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल घर के कामकाज और नशा आवर चीजों का इस्तेमाल ना करें बारबेक्यू सिर्फ बाहर ही करें अपने गैराज में बारबेक्यू ना करें या आग लगने वाली लवाजमात अपने गैराज से दूर रखें अपने गैराज को साफ रखें और अपने साथ दूसरों को भी महफूज रखें ब्रैम्पटन फायर एंड एमरजेंसी सर्विसेज की तरफ से एक पैगाम
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यूब थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यूब 519-622-0660 quicktruckloop.com
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है।